सच जुगाद सच है कि सच नानक दोषी की सच प्रवदार प्रयोजा चुके किसाना मिले कान संतरेण वेलम भगदल करना मिले दान संतरे वेलम भगदल करना श्री गुरु चंद्र कुमार जी के पंच विकार जिन संतन को वंदना सरचरण प्रसाद तेरे संतर को वंदना चंदन प्रसार तेरे कवन कवन गुण कह कहना गुणाना तुम्हरे कहना बदलना सको तू पाकर भगवाना तुम्हरे कहना बदलना सको श्री गुरु ग्रंथ साहिब जी महाराज जी पवित्र हजूरी में गुरु दरबार में बैठ के सतपुरशां की ब्रह्म ज्ञान के कदमे से संत बाबा ज्वाला सिंह जी महाराज जी के प्रचार ताजा करने वास्ते नगर वासियों के उत्साह के गुरमुख प्यारे के हुक्म के नाल जो प्रोग्राम आरंभ हो रहा है इस सतगुरु जी की हजूरी के पंडाल सब बैठे महापुरुष के सरकार के लोग साध संगत जी सारे एक बारी दास की फतेह प्रवान करो जी वाहिगुरु जी का खालसा वाहिगुरु जी की फतेह दास तो पहले गुरमुख प्यारे के रागी सिंह ने साहब श्री गुरु ग्रंथ साहब जी महाराज जी पवित्र बाणी के जो बीत आप जी ने सदम कराए हैं अपने अपने मनोहर रसना द्वारा सतगुरु जी का जस किया है महापुरुषों का जस किया है चाहे किसी भी तंग तरीके महापुरुषों का जस कर लेंगे या परमेश्वर का जस कर लेंगे मेरा कोई फर्क नहीं है जे किसी बड़े बंदे के पुत्रा का जस कर देंगे तो भी उसके पिता का जस मिला करता रब के प्यारियों की वड्याई कर लेंगे उन्होंने मेहमान कर लेंगे वो रब की वड्याई होंगी इस करके सतगुरु जी की बाणी का भी कथना है हर दर्शन की उस सार की वड्याई हर अपनी वड्याई भाव की जनता जयकार कराए ये महापुरुषों की वड्याई परमेश्वर की वड्याई है कि बहुत दूर दूर तो संतान चल के कई गुरमुख प्यारे महापुरुषों की याद में एकत्र हुए हैं तीन दिन तो जो सतगुरु जी की कोई करवाणी ये अंगजाप शुरू सन उपरांत सतगुरु जी ने बख्शिश द्वारा कृपा द्वारा लोग पाए हैं हुक्मनामे भावें सारी संगत ने नहीं सरवण किया सतगुरु जी का ग्रंथ राजाम के पांचवें पातशाह जी का हुक्मनामा ये थोड़े समय वास्ते महापुरुषों की महिमा करनी है क्योंकि हुक्मनामे की कथा का थोड़ा समा संकेत आप करवाओगे जिन्हों की याद में जुड़ के बैठे हैं जिदा विह हो गए कुड़ी वो चंकी लगती है जिंकी याद हो गए वो याद करिए तो चंगा लगता वो महिमा करिए जो महापुरुषों ने दुनिया में जो संसार उतारिया उन्होंने गिनती नहीं की जा सकती तारे की गिनती हो सकती है रेते के कण ने जिन्हें पहाड़ ने उन्होंने गिनती संस्कार कर सकते हैं मीह दिणिया ने उन्हों की गिनती हो सकती है पर सतपुरुषों की महापुरुषों की जो महिमा है वो भी कथन की नहीं जा सकती संतर की महिमा करना बरतानों आराम लोग विस्मित नहीं जाता ये गुरु ग्रंथ साहब जी महाराज का वचन है दास का वचन नहीं है इन्हें क्या कि महापुरुखों की महिमा आराम लोग है ये मुक नहीं सकती भावना जिन्हें मर्जी समा लगे रहे भावें दिल के पौत्र का मुख देखता پہنچانے کے لیے بہت پیتے ہیں اور جو ہمیں اندر کھاتے ہوئے رات دے اپنے ماں پوچھنا دے ہر کبھی بہت ہوا کرنے میں سنسار دے پرتی جو مہاپرکھوں کی دین ہوتی ہے وہ عام سنسار دے لوگ عام سنسار کے دنیا سے انہیں جیو نہیں جان سکتے اس کر کے سب سے سنت بابا بالا سنگھ جی مہاراج ایک ایسی ہستی ہوئی ہے جنہیں برکھوں نے کبھی پہاڑی بارے والے میں وساخی کتنے پڑھی ہوگی وہ اجیت رنداوے کی گوشت ہے ستگر جی نے بہت گوشت کی اجیت رنداوے نے میرا بابا نانک جتنے بنیا ہوا اتنے اجیت رنداوے کا خوہ سی اس خوہ پہ بیٹھ کے ستگر جی نے بچن سارے اجیت رنداوے نے کیتے کچھ آن والے پوتر بچن بھی کیتے ہیں کچھ برتمان بچن بھی کیتے ہیں جو سنسار بت رہا وہ پرتی بچن بھی کیتے ہیں ایک وچن ستگرو جی نے یہ کیتا کہ بچہ جہاں گرو ہے 84 جامے سنسار ورتے گا یہ 10 جامے تو پتا پرتے گا کہ انہیں ساری کو پتا لگے گا گرو کتنے ہے گرو کون ہے کتنے بیٹھا یہ 74 گرو جہے نے بھگتوں کے روپ کے بچ گرو ورتے گا جنہ سے گرو کرپا کرے گا جنہ سے میل درشٹی کرے گا وہ جان لین گے کہ باقی کسی کو پتا نہیں چلے گا وہ 74 روپوں کے بڑے بڑے مہاپرش سنسار آئے ہیں انہوں روپوں میں ایک روپ بابا جوالا سنگھ جی مہاراج پڑے جنہوں نے گرو نانک صاحب کا روپ کہہ لیں پرمیشر کہہ لیں گرو گرنتھ صاحب کی پوتر باڑی میں جی نرنکار کا درجہ دیتا تو گرو گرنتھ صاحب کی پوتر باڑی میں دیتا کہ سرپرشوں کی رسنا کو جاری ہے جہاں تک باڑی میں کیا باہو باہو باڑی نرنکار ہے اس دیو برابر نہ کوئی جہاں پہ نرنکار کا درجہ برہم گیانی دیتا ستگرو کی پنجویں پاتشاہ کی پوتر باڑی ہے برہم گیانی آپ نرنکار برہم گیانی نرنکار کا درجہ دیتا ساری سنسار کی جن بھی سرشٹی سازی ہے وہ حکم تو اگے پیچھے نہیں ہو سکتے پاؤن پانی پیسہ پر ساری دنیا کے بجلی دھرتی ہے پاؤن بھی پاؤنی ہے جنہیں پانی ہے وہ بھی اس کو گائے کرتا ہے جنہیں دیوی دیوتے نے 30 کروڑ دیوتا سارے اس کو گائے کر دے انہوں شریر بابا جوالا سنگھ جی مہاراج کا شریر ہوا جس نے اس علاقے کے اتنے بڑی بھاری کرپا کی خاص طور پہ اس نگر سے بڑی کرپا رہی ہے اس نگر کے بڑے بڑے سیوادار بابا جوالا سنگھ جی مہاراج کی سیوا میں حاضر رہتے سن اور ہم بھی کچھ پروار ایسے بھی اسی پروار نے پہلا مہاپرشوں کی بخش دوبارہ بخشے ہوئے سن اب پھر بخشے ہوئے پروار مہاپرشوں کی سیوا بھی پرت کر رہے ہیں بابا جوالا سنگھ جی مہاراج کی جو جیون گاتا ہے ان کا کوئی دیکھ نہیں سکتا کس ایسے پوتک نے سنسار کے جنہوں پوتکوں آپ یاد کرتے ہیں کہ انہوں کے پتوں سار سنگھ جی کچھ پوتک آپ نے نگر نواسیاں کچھ نگر کے نام بھی پکے ہون گے بہت سارے ایسے پوتر نے جڑے سارے تقریباً وشو کے بچ بابا جوالا سنگھ جی مہاراج کا نام دنیا لے رہی ہے اس کا کارن کیونکہ مہاپرش سارے سرکار لوگ نے کوئی کسی مہاپرش آپ ساری رسنا نہیں کہہ سکتی کہ یہ مہاپرش چھوٹا یا بڑا اور بابا جوالا سنگھ جی مہاراج ایک وشیش طور پہ جہے شرونی سادھو اس ویلے کے سن انہوں نے پوچھا جی اگلی کتاب میں دیکھا جائے تو بابا جوالا سنگھ جی مہاراج سن گرو گوبند سنگھ صاحب جی مہاراج جی جو سمپردا چلتی ہے پہاڑی دیا سنگھ جی دو سمپردا چلیاں نے کیونکہ بیبی پانی جی نے گرو ارداس مہاراج کو سیوا کر کے بار مان لیا کہ مہاراج جی بچن میں آپ جی تو باہر کہ بیبی تو باہر مانگ لگ پی تو بیبی نے کیا مہاراج جی ابھی گدی سیوکوں جاتی ہے وہ گدی مہاراج گھر کی طاقت رہنی چاہیے گرو امرداس مہاراج نے بچن کیا بیبی کو دریا میں باہر لاؤن لگی اپنا تو دریا میں من لگتا نہیں جی لگ جائے دریا میں من لا دیے کوئی نہ کوئی ہوا ہو جائے کہ تم گدی گھر کی پرچ منگ رہی ہے بڑے بڑے پتھر ہو گے بڑے کسی دکھ پاؤں گے اور بیبی منی نہیں उसमें सदगुरु ने सारा पवित्रता जो आने वाली दल से सारी बीबी को दिखा भी दी। एक नौजवान पति कवि के बैठला भी दिखा दिता। एक नौजवान दिल्ली के चांदनी चौंक में उसका सिर लहदा भी दिखा दिता। छोटे छोटे बच्चे नीयां के खड़े भी दिखा दिते। जो साहबजादे चमकौर साहब की जंग में शहीद हुए बड़े बड़े साध संत जी इन्ना दुख होया पर सारा बीबी देख के बेटी बीबी ने भजन नहीं मनिया। कहने लगी ताकि गति घर रह लेनी चाहिए है। ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੇ ਉਹਨਾਂ ਦਾ ਪਰਿਵਾਰ ਸਾਰਾ ਸਤਿਗੁਰੂ ਜੀ ਦੇ ਹੁੰਦਿਆਂ ਹੁੰਦਿਆਂ ਸਤਿਖੰਡ ਤੋਂ ਚਲੇ ਗਏ ਸੀ। ਇੱਕੋ ਸਰੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਰਹਿ ਗਿਆ ਸੀ। ਉਸ ਤੋਂ ਬਾਅਦ ਫਿਰ ਗੱਦੀ ਦਾ ਕੋਈ ਹੱਕਦਾਰ ਬਣ ਹੀ ਨਹੀਂ ਸੀ। ਉਹਦੇ ਤੋਂ ਬਾਅਦ ਜਿਹੜੀ ਸੇਵਕ ਦਾ ਹੱਕ ਮਾਰਿਆ ਗਿਆ ਸੀ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਬੀਬੀ ਪਰਿਵਾਰ ਦੀ ਸ਼ਰਧਾ ਵੀ ਘੱਟ ਹੁੰਦੀ ਹੈ, ਪਰਿਵਾਰ ਦੀ ਸੇਵਾ ਵੀ ਘੱਟ ਹੁੰਦੀ ਹੈ, ਸੇਵਾਦਾਰਾਂ ਦੀ ਸੇਵਾ ਵੱਧ ਹੁੰਦੀ ਹੈ, ਸੇਵਾਦਾਰਾਂ ਦਾ ਵਿਸ਼ਵਾਸ ਵੀ ਸ਼ਰਧਾ ਵੀ ਵੱਧ ਹੁੰਦੀ ਹੈ। ਇਹ ਤੂੰ ਸੇਵਕਾਂ ਦਾ ਹੱਕ ਜੇ ਮਾਰਨ ਲੱਗੀ ਹੈ ਤਾਂ ਅਸੀਂ ਸੇਵਕਾਂ ਦੇ ਤਰਜਾਈ ਹੋ ਜਾਣਾ, ਅਸੀਂ ਇਹਨਾਂ ਦਾ ਕਰਜ਼ਾ ਹੀ ਨਹੀਂ ਦੇ ਸਕਦੇ। ਕਿਉਂਕਿ ਜਿੰਨੇ ਸੇਵਕ ਸੇਵਾ ਕਰਦੇ ਹੈ ਉਹਨਾਂ ਜਾਂ ਪਰਿਵਾਰ ਵਾਲੇ ਸੰਬੰਧੀ ਨਹੀਂ ਕਰਦੇ, ਜਾਂ ਜਿੰਨੀ ਸ਼ਰਧਾ ਸੇਵਕਾਂ ਦੀ ਹੁੰਦੀ ਹੈ ਪਰਿਵਾਰ ਵਾਲਿਆਂ ਦੀ ਨਹੀਂ ਹੁੰਦੀ, ਤਾਂ ਫਿਰ ਫਿਰ ਵੀ ਸਾਧ ਸੰਗਤ ਜੀ ਉਹ ਜਿਹੜਾ ਸੇਵਕ ਦਾ ਹੱਕ ਮਾਰਿਆ ਸੀ ਉਹ ਫਿਰ ਭਾਈ ਦਇਆ ਸਿੰਘ ਜੀ ਦੋ ਸੰਪਰਦਾਵਾਂ ਚੱਲੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ। ਇੱਕ ਭਾਈ ਧਰਮ ਸਿੰਘ ਜੀ ਦੀ ਸੰਪਰਦਾ ਚੱਲੀ ਹੈ, ਇੱਕ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਚੱਲੀ ਹੈ। ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੀ ਨਿਸ਼ਾਨੀ ਹੈ ਕਿ ਉਹਨਾਂ ਦੇ ਵਸਤਰ ਚਿੱਟੇ ਨੇ, ਤੇ ਭਾਈ ਧਰਮ ਸਿੰਘ ਜੀ ਦੀ ਸੰਪਰਦਾ ਉਹਦੇ ਵਸਤਰ ਭਰਵੇਂ ਨੇ। ਇਹ ਦੋ ਹੀ ਪਿਆਰੇ ਸਿੱਖਾਂ ਦੇ ਨਾਲ ਹਜ਼ੂਰ ਸਾਹਿਬ ਤੱਕ ਪਹੁੰਚੇ ਨੇ। ਇੱਥੇ ਦੋ ਪੂੰਜੇ ਅੱਜ ਵੀ ਬਣੇ ਹੋਏ ਨੇ, ਦੋਹਾਂ ਪਿਆਰਿਆਂ ਨੇ। ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਵਿੱਚ ਬੜੇ ਬੜੇ ਮਹਾਨ ਪੁਰਸ਼ ਹੋਏ ਨੇ ਅੱਜ ਦੁਨੀਆਂ ਦੇ ਵਿੱਚ, ਵਿਸ਼ਵ ਦੇ ਵਿੱਚ ਕੰਡੇ ਚ ਹੁੰਦੇ ਨੇ ਸਾਧ ਸੰਗਤ ਦੀ ਉਸ ਸੰਪਰਦਾ, ਭਾਈ ਦਇਆ ਸਿੰਘ ਜੀ ਦੀ ਸੰਪਰਦਾ। ਉਹਦੇ ਤੋਂ ਇੱਕ ਬਾਬਾ ਸੋਢਾ ਸਿੰਘ ਜੀ ਹੋਏ ਨੇ ਅਨੰਦਪੁਰ ਸਾਹਿਬ ਵਾਲੇ, ਤੇ ਜਦੋਂ ਸਾਹਿਬਾਂ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਉਸ ਵੇਲੇ ਇੱਕੋ ਇੱਕ ਅਸਥਾਨ ਸੀ ਅਨੰਦਪੁਰ ਸਾਹਿਬ ਦੇ ਵਿੱਚ ਜਿਹਨੂੰ ਬਹੁਤ ਜ਼ਿਆਦਾ ਪਵਿੱਤਰ ਅਸਥਾਨ ਗਿਣਿਆ, ਉਹ ਸੀ ਗੁਰਦੁਆਰਾ ਸ੍ਰੀ ਸਤਿੰਦਰ ਸਾਹਿਬ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸੀਸ ਦਾ ਸੰਸਕਾਰ ਕੀਤਾ ਸੀ। ਉਸ ਸਥਾਨ ਦੀ ਸੇਵਾ ਵਾਸਤੇ ਸਾਹਿਬ ਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਸਨ, ਉਹਨਾਂ ਨੂੰ ਸੇਵਾ ਬਖਸ਼ ਰਹੇ ਸਨ। ਬਾਬਾ ਸੋਭਾ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਚਰਨਾਂ ਵਿੱਚੋਂ ਮੁਕਤ ਦੀ ਦਾਤ ਪ੍ਰਾਪਤ ਕੀਤੀ। ਬਾਬਾ ਸਾਹਿਬ ਸਿੰਘ ਜੀ ਬੇਦੀ ਜੇ ਕਦੇ ਸਿੱਖ ਰਾਜ ਸਥਾਪਿਤ ਹੋਇਆ ਇਸ ਸੰਪਰਦਾ ਦੇ ਵਿੱਚੋਂ ਸਥਾਪਿਤ ਹੋਇਆ, ਜੇ ਸਮਾਪਤੀ ਸਿੱਖ ਰਾਜ ਦੀ ਹੋਈ ਹੈ ਇਸ ਸੰਪਰਦਾ ਵਿੱਚੋਂ ਹੋਈ ਹੈ। ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਦੇ ਚਰਨਾਂ ਵਿੱਚੋਂ ਅੱਜ ਜਿਹੜੀਆਂ ਮੁਸਲਮਾਨ ਗੱਦੀਆਂ ਨੇ ਪੰਜਾਬ ਦੇ ਵਿੱਚ, ਬੜੇ ਬੜੇ ਮੁਸਲਮਾਨ ਮਹਾਂਪੁਰਖਾਂ ਦੇ ਡੇਰੇ ਨੇ, ਉਹ ਤਕਰੀਬਨ ਬਹੁਤੀਆਂ ਗੱਦੀਆਂ ਬਾਬਾ ਸਾਹਿਬ ਸਿੰਘ ਜੀ ਤੋਂ ਭਰੋਸਾ ਨੇ। ਉਸ ਵੇਲੇ ਨਾਨਕ ਸ਼ਾਹ ਜੀ ਵਕੀਲ ਹੁੰਦੇ ਸਨ, ਅੱਜ ਵੀ ਉਹਨਾਂ ਦੀਆਂ ਸੰਪਰਦਾ ਵਿੱਚ ਮਹਾਂਪੁਰਸ਼ ਬੈਠੇ ਨੇ ਇਹਨਾਂ ਗੱਦੀਆਂ ਤੇ। ਤਾਂ ਜਿਵੇਂ ਤਕਰੀਬਨ ਹੋਰ ਵੀ ਪੰਜਾਬ ਵਿੱਚ ਬਹੁਤ ਡੇਰੇ ਨੇ, ਹਿੰਦੁਸਤਾਨ ਵਿੱਚ ਬਹੁਤੇ ਬਾਬਾ ਸਾਹਿਬ ਸਿੰਘ ਜੀ ਨਾਲ ਸੰਬੰਧਿਤ ਨੇ। ਇਹ ਬਾਬਾ ਸਾਹਿਬ ਸਿੰਘ ਜੀ ਤੋਂ ਇੱਕ ਮਹਾਨ ਸ਼ਖਸੀਅਤ ਬਾਬਾ ਭਾਗ ਸਿੰਘ ਜੀ, ਪੂਰੀ ਛੋਟਾ ਜਿਹਾ ਪਿੰਡ ਹੈ ਰਾਵਲਪਿੰਡੀ, ਹੁਣ ਜ਼ਿਲ੍ਹਾ ਪੈਂਦਾ ਉਸ ਜ਼ਿਲ੍ਹੇ ਵਿੱਚ ਹੈ, ਛੋਟਾ ਜਿਹਾ ਪਿੰਡ ਹੈ ਪਹਾੜੀ ਦੇ ਨੇੜੇ ਹੈ। ਉਹ ਬਾਬਾ ਭਾਗ ਸਿੰਘ ਜੀ ਤੋਂ ਇੱਕ ਮਹਾਨ ਸ਼ਖਸੀਅਤ ਪਰੋਸਾਈ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਵਿੱਚ ਇੱਕ ਮਿਸਾਲ ਪੇਸ਼ ਕਰ ਦਿੱਤੀ ਕਿ ਪੈ ਕਾਹੂ ਕੋ ਦੇਤਨਾ ਨਹਿ ਪੈਮਾਨ ਕਿਆਨ ਉਹ ਨਾਨਕ ਸੁਨਰੇ ਮਨਾ ਗਿਆਨੀ ਤਾਹਿਰ। ਕੋਲ ਬਾਬਰ ਹੁੰਦਿਆਂ ਕਿਸੇ ਨੂੰ ਭੈ ਦੇਣਾ ਨਹੀਂ ਤੇ ਕਿਸੇ ਦਾ ਭੈ ਮੰਨਣਾ ਵੀ ਨਹੀਂ, ਹੋਰ ਪੂਰੀ ਤਾਕਤ ਸੀ। ਪਰ ਜਦੋਂ ਲਾਹੌਰ ਤੋਂ ਸਿੱਖ ਗੌਰਮੈਂਟ ਚੜ੍ਹ ਕੇ ਬਾਬਾ ਵੀਰ ਸਿੰਘ ਦੇ ਆਏ, ਉਸ ਵੇਲੇ 35,000 ਫੌਜ ਬਾਬਾ ਵੀਰ ਸਿੰਘ ਨੇ ਕੋਲ ਦੱਸੀ ਹੈ। ਪਰ ਬਾਬਾ ਵੀਰ ਸਿੰਘ ਨੇ ਆਪਣੇ ਸੇਵਕਾਂ ਨੂੰ ਕਿਹਾ ਭਾਈ ਸਾਡੇ ਹੁਕਮ ਤੋਂ ਬਿਨਾਂ ਕੋਈ ਵੀ ਰਬੜ ਦਾ ਮੂੰਹ ਉੱਚਾ ਨਾ ਕਰ। ਸੇਵਕਾਂ ਨੇ ਪੁੱਛਿਆ ਮਹਾਰਾਜ ਇਹ ਕੀ ਗੱਲ ਹੈ, ਅਸੀਂ ਇਹਨਾਂ ਦੇ ਅਸਲੇ ਨੂੰ ਸੰਭਾਲਦੇ ਰਹੇ ਚੱਕ ਕੇ ਫਿਰਦੇ ਰਹੇ। ਬਾਬਾ ਜੀ ਕਹਿਣ ਲੱਗੇ ਵੀ ਆਪਣੀ ਤਾਕਤ ਫਾੜੀ, ਲੋਕ ਕਹਿਣਗੇ ਸਿੱਖ ਆਪਸ ਵਿੱਚ ਲੜਦੇ। ਕਿੱਡੀ ਵੱਡੀ ਪਾਵਰ ਸਾਧ ਸੰਗਤ ਜੀ, ਉਸ ਵੇਲੇ ਬਾਬਾ ਵੀਰ ਸਿੰਘ ਜੀ ਨੂੰ ਤੋਪਾਂ ਦੇ ਨਾਲ ਉਡਾਇਆ ਗਿਆ। ਉਹਨਾਂ ਤੋਂ ਇੱਕ ਸ਼ਖਸੀਅਤ ਬਾਬਾ ਮਹਾਰਾਜ ਸਿੰਘ ਜੀ ਸਿੰਘਾਪੁਰ ਦੀ ਜੇਲ੍ਹ ਵਿੱਚ ਸਭ ਤੋਂ ਪਹਿਲੇ ਆਜ਼ਾਦੀ ਘੁਲਾਟੀਏ, یہ سب تو پہلا پنجاب کے وچ ڈر پیا انگریز گورنمنٹ نو تے بابا مہاراج سنگھ دا پیا کہ جے مہاراج سنگھ ایک اشارہ کر دے لگا تے پنجاب دے وچ ساڈے پیر نہیں لگ سکدے. انہوں نے پہلا بابا مہاراج سنگھ نو پڑھیا اور بہتا سما کا پتا ہی نہیں لگ سکیا کہ بابا مہاراج سنگھ ہے کتنے. بعد اتنے بڑے بڑے افسر دیا چٹیاں تو بھید لگیا کہ بابا مہاراج سنگھ سنگھا کو کالے پانی سزا دیتی گئی اتنے پاکستان بنیا ہوا. یہ سب تو پہلا سکھ راج کے آزادی کی لڑائی کے پچھیا آزادی کے بھی بڑا یوگدان پایا اس سمپردا کے مہان پورک بابا مہاراج سنگھ نے پایا. بابا مہاراج سنگھ جی تو مغل ساری شخصیت بابا رام سنگھ جی, بابا رام سنگھ جی تو ایک بڑو ساری شخصیت جنہوں کا آج تقریباً وشو کے بچ بابا کرم سنگھ جی مہاراج ہوتی مردان والے جنہوں نے جگہ دے گرو کرمی دھر گرو گوبند سنگھ صاحب مہاراج نے آپ آ کے پہرا دیتا. انہوں کے چرنوں میں ایک مہان سادھو بابا آیا سنگھ جی مہاراج ہوئے نے جنہوں نے بابا کرم سنگھ جی مہاراج نے وچن کیتا سی بھائی گرمکا ساڈا تو دنیا میں روپیہ چلیا پر تیرا سوا روپیہ چلے گا. ساڈا تو وچن ہو سکتا دنیا میں کوئی جھوٹا چلے گیا ہوگی اور تیرا کوئی وچن ویٹھا نہیں جائے گا. جہاں تم وچن کرے گا اس ویلے تتکال پورا ہو جائے گا. وہ بابا آیا سنگھ جی مہاراج ایک مہان شخصیت ہوئے نے جنہوں کے چرنوں میں بڑے بڑے سادھو بھروسہ آئے اور ایک مہان شخصیت بابا جوالا سنگھ جی مہاراج ہرکو بال والے کر کے جانے جاتے ہیں. یہ ایک مہان پرکھ بابا آیا سنگھ جی مہاراج کے چرنوں سے بھروسہ آئی مہان شخصیت ہے یہ آج تھی جات میں جڑے بیٹھے ہو. جب بابا جوالا سنگھ جی مہاراج بابا آیا سنگھ جی کو بخش لے کے پنجاب وقت ترے ہیں راستے ایک مستانہ سادھو سی اور تین بچن کیتے سی بابا جوالا سنگھ جی مہاراج نے بابا آیا سنگھ جی بھائی ایک تو کسی کے اگے ہاتھ نہیں اٹنا دوسرا سنسار پورے ٹوٹے ہوئے مہاپرش نے انہوں کی سنگت کرنی ہے. تیسرا گرو نانک کے نام کا پرچار کرنا پہ گرو نانک کی دیو چلا اج تھی سارے وشو ایک ارداس سارے سکھ کرتے ہیں. وہ ارداس یہ ہے کہ جنہوں نے تیرا نام جپیا بند کے سکیا دیو چلائی دیو پاسی تین پیاریا سکیاریاں کی کمائی کا دھیان کر کے بابا جوالا سنگھ جی مہاراج نے نام بھی جپیا بن کے بھی چکیا سما جب بنیا کہ تیل بھی چلائی تو اج انہوں کی دیگ چل رہی ہے. جنہوں نے دیگ چلائی ہے جا چلا رہے ہیں جنہوں نے نام جپیا تو جپ رہے ہیں جنہوں نے بن کے چکیا تو چک رہے ہیں جنہوں نے پائی تیل جرم کی قادر چکی ہے جا چکی ہے جو چک رہے ہیں جرم کے قادر قادر کر رہے ہیں انہوں کا نام اسی نہیں سارے دنیا میں انہوں کے نام کا دھیان انہوں کا شریر کا دھیان کرایا جاتا ہے. ایسے مہاپرکھوں میں یہ ساری گلان بابا جوالا سنگھ جی مہاراج کے ٹوٹیاں سن. جب بابا جوالا سنگھ جی مہاراج بابا آیا سنگھ جی مہاراج کے چرنوں میں آئے تو انہوں نے حکم سی کہ سنسار تو یہ ٹوٹے ہوئے مہاپرکھ نے انہوں کی سنگت کرنی ہے. ایک ساتھ سنگھی راستے کے ایک مستانے پرکھ سی وہ تین طرح کے مہاپرکھ ہوتے ہیں ایک مستانے ہوں نے ایک دانے ہوں نے ایک دیوانے ہوں نے جہے دوانے مہاپرکھ نے انہوں کا یہ نہیں پتا کہ کہڑے ویلے بچن کر کے کسی نے روک دینا کہڑے ویلے کسی نے بچن کر کے تار دینا انہوں کا یہ نہیں پتا. یہ انہوں کو تقریباً بہت دنیا اس گل کا کرتی ہے کہ پتا نہیں کہڑا بچن کر دیا. جہے دانے مہاپرش ہوں نے وہ سنسار میں سہ دے ہیں سنسار کے بھی ٹوٹے ہوئے لوگوں کو پرمیشر جوڑتے ہیں یا سنسار میں چلائی ہوئی گرمت مرزادا جہاں گرو گوبند سنگھ صاحب جی نے چلائی سی اس مریادا برقرار رکھنے واسطے دانے مہاپرشوں کا بہت یوگدان. جہے مستانے مہاپرکھ نے وہ مستانے مہاپرکھ وہ اپنی مستی کے انہوں کی مرضی ہے کسی نے اتار دین مرضی کسی نے نہ اتار انہوں نے راجا بھی غریب بھی کنگال بھی ایک برابر نے انہوں نے اپنی کریا کا کوئی خیال نہیں. مستانے پرکھوں نے چھک لیا تو چھک لیا نہ چھکیا تو دے رہے جتنا چر مرضی بھی بھوکے رہ سکتے. پر بابا جوالا سنگھ جی مہاراج جدو اس مستانے سادھو کی سنگت بچ آئے وہ مہاپرکھ کتیا کتیا کھا لیتے سی کریا کا کوئی ایڈا پیار نہیں سی کرتے. بابا جوالا سنگھ جی مہاراج کہتے ساڈے من کی اچھا بنی کہ بابا جی میں اپنا جھوٹا دے دیں. ساد مستانے سے اتر جانے سے انہوں نے اپنا پرشادا بابا جوالا سنگھ جی دتا کے نال چکن لگ گئے اسی طرح کے پیریا بنا لیے ایک شہرا لا دتا سارے شریر کو کپڑے بابا جوالا سنگھ جی مہاراج نے بھی لا دیتے پھر کسی گرمکھ نے جا کے بابا آیا سنگھ جی نے دسیا کہ جوالا سنگھ نے تو سارے کپڑے لا دیتے ہیں اس ویلے بابا آیا سنگھ جی مہاراج نے کیا پائی ایک ساڈا سنیہا جوالا سنگھ دیں وہ پھر بابا جوالا سنگھ جی مہاراج کے باپ سے بابا آیا سنگھ جی مہاراج کے چرنوں میں پہنچ گئے کہنے لگے کاکا تم دشہرا کیوں لا تھا کہنے لگے مہاراج تھی کیا سی کسی کے اگے ہاتھ نہیں اڑنا جب دشہرا پڑ گیا میں کسی کے اگے ہاتھ اڑنا پڑ گیا میں کیا دشہرا لائے دینا ضرورت ہی نہ پوے کسی کو منگن کی بابا آیا سنگھ جی مہاراج کہنے لگے تیرے دشہرے دنیا پاؤ گئی تین دشہرا منگنے کی ضرورت ہی نہیں کسی کو گرمکھا دانے پورکھا تو دنیا بڑوں سنگی ہے تیرے تو مہاپرکھ بہت بڑوں سونے ہیں تین اپنی دانی برتی رکھنی پو گی تنی دانی برتی بچ بچا جیسے بابا جوالا سنگھ جی مہاراج نے دوارا سامنے سکا کے پھر دوبارہ وہی بستر پہنا کے واپس آئے تو پھر اسی سامنے کے کولوں کی سنے کہنے لگے لنگن لگے اچھے تو بابا وہ جڑا مست سی سیب کھا رہا ہے بابا جوالا سنگھ جی مہاراج کہنے لگے ساڈے مہاراج کو بولنا پڑیا کہ بابا جی سیب مین دے دیں کہ مستانہ کہنے لگے جا ہوں ہٹ جا تین ہوں نہیں میں جھوٹ دینی تیرا گرو کہتا سی مستانیا کی جھوٹاں کھانا کرتا یا تین میں نہیں ہاں جھوٹ دینی پھر سات سنگھ جی آ کے بابا جوالا سنگھ جی مہاراج نے اپنے نگر نویری کو اتنے کافی شاہ مہاپرش انہوں نے چڑھتے پاس ایک استھان ہے جنگل چڑی ہے اتنے آ کے مہاپرشاں نے اپنا آ کے بندگی کی اس طرح کی بندگی کی جی شیر بیٹھا سی جی بلا بیٹھا سی جی کتا بیٹھا سی یہ سارے جانور اپنی گرتی پلا کے سدو گنی گرتی ہو جاتی اتنا انہوں کا پرتاپ سی سات سنگھ جی برہم ہوا نہیں کہ تیری پھیک جیوں بسوا کو دے کو چندر لے برہم گیانی کی نشانی یہ دسی ہے بھائی وہ دھرتی ورگا تیری ہے دھرتی میں کوئی چندن کی لیپ کر دے تو کسی کو دھرتی کہتی نہیں تیرا بڑا ہو گیا کوئی دھرتی کو پٹن لگ جائے دھرتی وہ کہتی نہیں تیرا کوئی برا ہو گیا یہ دھیرج بابا جوالا سنگھ جی مہاراج کے بچ سی ایک بار سات سنگھ جی آسام کے ساتھ کٹ ہوا سی اتنے پھر یہ گل چلی سی کسی سادھو نے بچن کیا کہ کوئی سادھو ہے اس ویلے جہاں دنیا کے بچ بابا گرو نانک پاتشاہ جی والی گرتی رکھتا ہو کیونکہ سات سنگھ جی پہلی گل تو مہاپرش اپنا آپ دکھاؤ نہیں جہے دکھاؤ ہے وہ مہاپرش نہیں ہوں یہ مہاپرش تقریباً گپت ہی رہتے ہیں اور بھی بڑے بڑے سادھو نے اپنے آپ کو گپت رکھے انہوں نے ایک بار بابا ویر سنگھ جی نرنگا باغ والے ہر بار بیٹھے سی تو اتنے ہور بڑے بڑے سادھو بیٹھے سی تو اتنے یہ گل چلی سی ایک نانگے سادھو نے اوپر کی دیگ کے بچ کال چک کے سڑ دیا اس نے کال سڑ دیا سادھو بڑے کٹداس نے بیٹھے سی وہ پھر کہنے لگا بھی اسی تو کال سڑ دیا کسی سادھو کی ہستی ہے نہیں تو کال کٹو کوئی سادھو اٹھیا نہیں جس نے کوئی دو تین بار آواز دیتی تیسری بار کے بابا بیر سنگھ جی نرنگا باغ والے اٹھے انہوں نے اپنے باہ پٹھی کر کے جڑا گولا پایا ہوا سی بابا جی نے دیر میں ہاتھ گھیر کے اوپر کی جو کال کٹ کے باہر کٹ کے دکھا کے کہتے رہے لائبریری کر دیتا مڑ کے پھر بچ سکتا پھر دوبارہ ہاتھ مار کے پھر کال کٹ کے پھر دکھا کے پھر بچ سکتا تین بار کال کٹیا جائے تین بار بچ سکتا وہ کہنے لگے بھی گرمکھا اسی تو ہوں کٹ دیتا وہ سارے سادھو کا منگے یاد کر دیا کہ کوئی سادھو دنیا چ ہے ہی نہیں یہ سارے سادھو اپنا آپ دکھانا نہیں سی کیوں دے پر تو پرگٹ کرنے تو بنا رہا نہیں یا جی تادھو کا منگ تار کرتا تو حال تیرا بھی برا ہی ہوگا یہ بچن بابا بیر سنگھ نرنگا باد والے آسام تو پھر سات سنگ جی وہ سادھو نے کہا بھی ایک سادھو ہے ہوشیارپور ضلع کے بچ تقریباً کوئی دس کلو میٹر سے ہوشیارپور تو ایک ہرکھو والا پنڈا اتنے ایک مہاپرش نے اس گرتی دے وہ پھر سادھو سات سنگ جی اتنے ہرکھو والا آیا کہ بابا جوالا سنگھ جی مہاراج چوبل میں گئے پھر سی جس نے وہ سادھو آیا انہوں نے کہا جی مہاپرشا میرے گا وہ کہتے اتنے چوبل گئے تو جل پانی چھکو کہتے جل پانی تو اصل بعد میں چھکا گے پہلے برہم گیانیا نے درشن کر لیا جب وہ سادھو گیا تو مہاپرش چوبے لمے پے سے وہ جانا سنے دیتی ਬਾਬਾ ਜਵਾਲਾ ਸਿੰਘ ਨੂੰ ਮਾਰ ਕੇ ਛਾਤੀ ਤੇ ਚੜ ਗਿਆ ਤੇ ਬਾਬਾ ਜੀ ਨੇ ਪੈਰ ਪੜ ਲਿਆ, ਕਹਿਣ ਲੱਗੇ ਬਾਬਾ ਜੀ ਤੁਹਾਡਾ ਸਤਿਕਾਰ ਨਹੀਂ ਕਰ ਰਿਹਾ, ਫਰਜ ਤਾਂ ਮੇਰਾ ਬਣਦਾ ਸੀ ਉੱਠ ਕੇ ਖੜਨੇ ਦਾ, ਮੈਂ ਉੱਠ ਕੇ ਖੜ ਜਾਂਦਾ, ਪਰ ਮੈਂ ਬੜੀ ਗਲਤੀ ਕੀਤੀ ਆ, ਮੈਂ ਤੁਹਾਡੇ ਆਣਾ ਤੇ ਖੜਾ ਨਹੀਂ ਹੋ ਸਕਿਆ। ਉਹਨੇ ਫਿਰ ਇੱਕ ਫੁੱਟ ਬਾਬਾ ਜੀ ਦੀ ਪੱਖੀ ਚ ਮਾਰ ਦਿੱਤਾ, ਕਹਿਣ ਲੱਗੇ ਬਾਬਾ ਜੀ ਇਹਨੇ ਦਾਸ ਨੂੰ ਸਜ਼ਾ ਇਹੀ ਚਾਹੀਦੀ ਸੀ, ਚੰਗਾ ਹੋਇਆ ਤੁਸੀਂ ਕੰਮ ਨੂੰ ਵੇੜ ਦਿੱਤਾ, ਸਜ਼ਾ ਮਿਲ ਗਈ। ਉਹ ਫਿਰ ਸਾਧੂ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਇਹ ਆ ਬ੍ਰਹਮ ਗਿਆਨ। ਹੁਣ ਤਾਂ ਹਰੇਕ ਨੂੰ ਬ੍ਰਹਮ ਗਿਆਨੀ ਲਿਖ ਦਿੰਦੇ, ਗੱਲ ਬੜੀ ਔਖੀ ਹੈ ਬ੍ਰਹਮ ਗਿਆਨੀ ਵਰਗਾ ਧੀਰ ਹੋਣ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ, ਜੈਸੇ ਮੈਲ ਨਾ ਲਾ ਕੇ ਗਿਆ ਜਦ ਨੂੰ ਮੈਲ ਨਹੀਂ ਲੱਗਦਾ। ਬ੍ਰਹਮ ਗਿਆਨੀ ਜਿੱਥੇ ਮਰਜ਼ੀ ਚਲੇ ਜਾਵੇ, ਦੁਨੀਆਂ ਵਿੱਚ ਵਿਚਰਦਾ ਰਹੇ, ਸਾਰੀ ਸ੍ਰਿਸ਼ਟੀ ਵਿੱਚ ਵਿਚਰਦਿਆਂ ਹੋਇਆਂ ਵੀ ਉਹਨੂੰ ਮੈਲ ਨਹੀਂ ਲੱਗਦੀ। ਅਸੀਂ ਤੁਸੀਂ ਕਿਤੇ ਮੇਲਾ ਦੇਖਿਆ ਭਾਈ ਮੈਲ ਲੱਗੀ ਖੜੀ ਹੈ, ਦੇਖਣਾ ਤੇ ਚਲੇ ਜਾਓ ਮੈਲ ਲੱਗੀ ਖੜੀ ਹੈ, ਜਿਹਨੂੰ ਮੈਲ ਲੱਗਦੀ ਨਹੀਂ ਉਹ ਦੁਨੀਆਂ ਦੇ ਦਰਸ਼ਨ ਕਰਨ ਦੇ ਨਾਲ ਹੀ ਦੁਨੀਆਂ ਦੀ ਮੈਲ ਰਹਿ ਜਾਂਦੀ ਹੈ। ਉਸ ਮਹਾਂਪੁਰਸ਼ ਦੇ ਸਤਿਗੁਰੂ ਦੀ ਬਾਣੀ ਲਿਖਦੀ ਹੈ, ਜਿਨ੍ਹਾਂ ਦਸੰਦੜਿਆ ਗੁਰਮਤ ਵੰਝੇ ਮਿੱਤਰ ਅਸਾੜੇ ਸਹੀ, ਪਾਉ ਪੰਡੇਤੀ ਜਗ ਸਵਾਇਆ ਜਨ ਨਾਨਕ ਗੰਗੇ ਕੇ। ਸਾਧੂ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਕਿਰਪਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਪੋਵਾਲ ਬੈਠੇ ਸੀ ਤੇ ਹੁਸ਼ਿਆਰਪੁਰ ਤੋਂ ਕੋਈ ਗੁਰਮੁਖ ਆਇਆ, ਕਹਿਣ ਲਈ ਮੱਥਾ ਟੇਕ ਗਿਆ, ਕਹਿਣ ਲੱਗਾ ਬਾਬਾ ਜੀ ਮੈਂ ਵੋਟਾਂ ਵਿੱਚ ਖੜਨਾ ਜੇ ਜਿੱਤ ਹੋ ਜਾਵਿਆ ਤਾਂ ਖੜ ਜਾਵਾਂ। ਕਹਿਣ ਲੱਗੇ ਖੜ ਜਾ ਭਾਈ, ਕਹਿੰਦਾ ਮਹਾਰਾਜ ਜਿੱਤ ਜਾਊਂਗਾ ਤਾਂ ਖੜਨਾ, ਤੇ ਖੜਨਾ ਨੀ ਕਹਿੰਦੇ ਚੰਗਾ ਜਿੱਤ ਜਾਊਂਗਾ। ਸਾਧ ਸੰਗਤ ਜੀ ਉਹ ਬਚਨ ਲੈ ਕੇ ਚਲਿਆ ਗਿਆ ਤੇ ਦੂਸਰੇ ਦਿਨ ਬੋਟਾ ਸਿੰਘ ਭਟਰਾਣੇ ਵਾਲੇ ਨੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਬਹੁਤ ਨੇੜੇ ਸੇਵਾਦਾਰ ਸਨ, ਉਹਨੇ ਆ ਕੇ ਬੇਨਤੀ ਕੀਤੀ ਮਹਾਰਾਜ ਹੁਕਮ ਹੋਵੇ ਤਾਂ ਬੋਟਾ ਨੂੰ ਖੜ ਜਾਈਏ। ਕਹਿਣ ਲੱਗੇ ਖੜ ਜਾ। ਕਹਿਣ ਲੱਗੇ ਮਹਾਰਾਜ ਜਿੱਤ ਹੋਊਗੀ ਤਾਂ ਖੜਨਾ ਨਹੀਂ, ਤਾਂ ਖੜਨੇ ਦਾ ਕੀ ਫਾਇਦਾ, ਕਹਿੰਦੇ ਚੰਗਾ ਜਿੱਤ ਜਾਊਂਗਾ। ਸਾਧ ਸੰਗਤ ਜੀ ਬ੍ਰਹਮ ਗਿਆਨੀ ਦੀ ਗਤੀ ਸਾਧ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ। ਹੁਣ ਦੋਹਾਂ ਤੋਂ ਜਿੱਤਣਾ ਤਾਂ ਇੱਕ ਸੀ, ਬਚਨ ਦੋਹਾਂ ਕਰ ਦਿੱਤਾ ਜਾ ਤੁਸੀਂ ਦੋਹੇ ਜਿੱਤ ਜਾਓਗੇ। ਦੋਹਾਂ ਨੇ ਦੋਹੇ ਮੁਕਾਬਲੇ ਤੇ ਦੋਹੇ ਖੜੇ ਸੀ ਤੇ ਇਹਨੂੰ ਪਹਿਲਾਂ ਬਚਨ ਕੀਤਾ ਸੀ ਜਿੱਤ ਗਿਆ ਤੇ ਉਹਦੇ ਵਿੱਚ ਸੰਗਤ ਜਿਹੜਾ ਬੋਟਾ ਸਿੰਘ ਸੀ ਉਹ ਹਾਰ ਗਿਆ। ਤੇ ਫਿਰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਬੋਟਾ ਸਿੰਘ ਤਾਂ ਆਪਣੇ ਸੰਗਤ ਦਾ ਬੰਦਾ ਸੀ, ਬਾਕੀ ਤਾਂ ਮਹਾਰਾਜ ਨੂੰ ਤਾਂ ਆਪਣੇ ਸੰਗਤ ਦਾ ਬੰਦਾ ਵੀ ਨਹੀਂ ਸੀ। ਤੇ ਬਾਬਾ ਜਵਾਲਾ ਸਿੰਘ ਮਹਾਰਾਜ ਕਹਿਣਗੇ ਬੋਟਾ ਸਿੰਘ ਕੋਈ ਚੰਡੀਗੜ੍ਹ ਪਟੀਸ਼ਨ ਕਰ ਦਿੰਦੇ, ਸਾਧ ਸੰਗਤ ਚੰਡੀਗੜ੍ਹ ਪਟੀਸ਼ਨ ਕਰਾਏ ਤੇ ਬੋਟਾ ਸਿੰਘ ਜਿੱਤ ਗਿਆ। ਸਤਿਗੁਰੂ ਦੀ ਬਾਣੀ ਲਿਖਦੀ ਸਾਧ ਦੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਦੇਵਤਾ ਪਛਾਣੇ, ਇਹ ਸਾਧ ਦੀ ਮਹਿਮਾ। ਹੋਰ ਕੋਈ ਦੁਨੀਆਂ ਇਹ ਗੱਲ ਸਮਝ ਨਹੀਂ ਸਕਦੀ, ਵੇਦ ਤਾਂ ਜਿੰਨੀ ਗੱਲ ਲਿਖ ਦਿੱਤੀ ਉਨੀ ਜਾਣਦਾ ਹੋ ਜਿੰਨੀ ਸੁਣ ਰਹੀ ਹੈ, ਬਾਕੀ ਸਾਧੂ ਦੀ ਮਹਿਮਾ ਦਾ ਕਥਨ ਤੋਂ ਬਾਹਰ ਹੈ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਬਾਬਾ ਜਵਾਲਾ ਸਿੰਘ ਜੀ ਨੂੰ ਜਿਹੜੇ ਰੱਬ ਕਹਿ ਕੇ ਪੁਕਾਰਿਆ ਕਰਦੇ ਸੀ, ਜਾਂ ਕੋਈ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਹੀ ਪਛਾਣ ਸਕਦਾ, ਦੂਸਰਾ ਬੰਦਾ ਪਛਾਣ ਨਹੀਂ ਸਕਦਾ। ਆਪਾਂ ਕਹਿ ਦਿੰਦੇ ਹਾਂ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਵੀ ਗਤ ਬ੍ਰਹਮ ਗਿਆਨੀ ਜਾਣ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦਾ ਅੱਜ ਨਿਸ਼ਾਨ ਸਾਹਿਬ ਹਰਪੋਵਾਲ ਉਹ ਬਾਬਾ ਜੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਰੱਬ ਨੇ ਕਿਹਾ ਕਰਦੇ ਸੀ, ਔਰ ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇਸ ਨਗਰ ਤੇ ਵੱਡੀ ਉਹਨਾਂ ਦੀ ਕਿਰਪਾ ਰਹੀ ਹੈ। ਤੇ ਇੱਕ ਦਿਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਪ੍ਰਸ਼ਨ ਕੀਤਾ ਸੀ, ਬਾਬਾ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਾਓ। ਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਸਾਧ ਸੰਗਤ ਬਾਬਾ ਈਸ਼ਰ ਸਿੰਘ ਜੀ ਨੇ ਉਸੇ ਵੇਲੇ ਧਿਆਨ ਕਰਕੇ ਬਾਬਾ ਆਇਆ ਸਿੰਘ ਜੀ ਦਾ ਬਾਬਾ ਆਇਆ ਸਿੰਘ ਬਣ ਕੇ ਬਹਿ ਗਿਆ। ਸਾਧ ਸੰਗਤ ਜੀ ਉਸ ਦਿਨ ਤੋਂ ਬਾਅਦ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜਿੰਨਾ ਚਿਰ ਬਾਬਾ ਈਸ਼ਰ ਸਿੰਘ ਜੀ ਦਾ ਸਰੀਰ ਰਿਹਾ ਮੰਜੇ ਤੇ ਨਹੀਂ ਬੈਠੇ, ਫਿਰ ਥੱਲੇ ਹੀ ਬਹਿੰਦੇ ਰਹੇ। ਜਿੰਨਾ ਚਿਰ ਬਾਬਾ ਈਸ਼ਰ ਸਿੰਘ ਦਾ ਸਰੀਰ ਰਿਹਾ ਪੈਰਾਂ ਚ ਜੁੱਤੀ ਨਹੀਂ ਪਾ ਲਈ। ਤੇ ਜਿੱਦਣ ਬਾਬਾ ਈਸ਼ਰ ਸਿੰਘ ਜੀ ਨੇ ਸਰੀਰ ਛੱਡਿਆ, ਸਰੀਰ ਛੱਡ ਕੇ ਛੱਡਣ ਤੋਂ ਪਹਿਲਾਂ ਕਹਿਣ ਲੱਗੇ ਰੱਬ ਜੀ ਅੱਜ ਮੰਜੇ ਤੇ ਵੀ ਬਹਿ ਜਾ ਤੇ ਅੱਜ ਜੋੜਾ ਵੀ ਪਾ। ਕਿੱਡੀਆਂ ਕਿੱਡੀਆਂ ਮਹਾਨ ਹਸਤੀਆਂ ਜਿਨ੍ਹਾਂ ਨੂੰ ਰੱਬ ਨੇ ਦੇਖ ਕੇ ਜੋੜਾ ਖੋਲ ਦਿੱਤਾ, ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਦੀ ਕੋਈ ਦੇਹ ਬਦਲ ਲੈਣੀ, ਕਦੀ ਦੋਈ ਦੇਹ ਬਦਲ ਲੈਣੀ। ਇੱਕ ਵਾਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੈਠੇ ਸੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬੈਠੇ ਬਾਹਰੋਂ ਉੱਠ ਕੇ ਸਰਹਾਲ ਬਣ ਕੇ ਵੱਡੀ ਸਾਰੀ ਸੱਤ ਬਣ ਕੇ ਜੈਦਾਨ ਬਾਬਾ ਜੀ ਨੇ ਕੋਲ ਦੀ ਲੰਘ ਲਈ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਬਾਬਾ ਤੂੰ ਤਾਂ ਦੇਹ ਪਾੜਦਾ ਰਹਿਣਾ, ਮੈਂ ਤਾਂ ਤੈਨੂੰ ਜਾਣਦਾ, ਬਾਕੀ ਦੁਨੀਆਂ ਥੋੜੇ ਜਾਣਦੀ, ਕਿਸੇ ਨੇ ਡੰਡਾ ਲੈ ਕੇ ਰੱਸਿਆ ਫੇਰ ਤਾਂ। ਉਹ ਕਹਿਣ ਲੱਗੇ ਦੁਨੀਆਂ ਸਾਨੂੰ ਕੀ ਕਹਿ ਸਕਦੀ ਹੈ। ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਗ ਦੇ ਵਿੱਚ ਨਾਲ ਗਾਹਾਂ ਝੜਪ ਹੋ ਗਈ,
ਉਹ ਨਹਾਉਂਦਾ ਨੀ ਜਦੋਂ ਪਾਸਾ ਲੈ ਕੇ ਬਾਬਾ ਜੀ ਦੇ ਮਗਰ ਨੱਠੇ ਤੇ ਬਾਬਾ ਜੀ ਸੱਪ ਫੜ ਕੇ ਨਹੰਗ ਨੂੰ ਫਰਾਟਾ ਮਾਰ ਦਿੱਤਾ। ਉਹ ਨਹੰਗ ਨੂੰ ਫਰਾਟਾ ਮਾਰਿਆ ਤੇ ਉਹ ਨਹੰਗ ਦੇ ਪਾਸਾ ਲੈ ਕੇ ਸੱਪ ਦੇ ਮਗਰ ਨੱਠਿਆ ਤੇ ਬਾਬਾ ਜੀ ਕਿੱਕਰ ਦੇ ਉਹ ਲਿਆ ਹੋ ਗਿਆ। ਤਾਂ ਬਾਬਾ ਜਵਾਲਾ ਸਿੰਘ ਮਾਰਾ ਕਰਨ ਲੱਗੇ, ਬਾਬਾ ਤਾਂ ਅਜੇ ਕਿਸੇ ਦੀ ਸਰੀ ਬਣਾ ਲੈਣੀ ਆ। ਉਹ ਕਹਿੰਦੇ ਬਾਬਾ ਕੋਈ ਤੇ ਆਪਣੀ ਹੋਰ ਸਿੰਘ ਸਾਨੂੰ ਕੀ ਕਹਿ ਸਕਦੇ ਹੈ, ਸਾਧ ਸੰਗੀ ਕਦੀ ਕੁਛ ਬਣ ਜਾਣਾ ਕਦੀ ਕੁਛ ਬਣ ਜਾਣਾ। ਜੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਪ੍ਰਗਟ ਕੀਤਾ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਪ੍ਰਗਟ ਕੀਤਾ, ਜਿਨ੍ਹਾਂ ਦੇ ਅੱਜ ਆਹ ਨਗਰ ਦੇ ਵਿੱਚ ਜਿਨ੍ਹਾਂ ਦੇ ਅੱਜ ਅਖੰਡ ਪਾਠ ਦਾ ਭੋਗ ਸੀ, ਕਿਉਂਕਿ ਨਗਰ ਨਿਵਾਸੀ ਬਦਲ ਬਦਲ ਕੇ ਕਦੀ ਇਸ ਕਾਰਨ ਕੇ ਦੂਸਰੇ ਕਾਰ ਇਸ ਤਰ੍ਹਾਂ ਰੱਖਦੇ ਨੇ ਅਖੰਡ ਪਾਠ, ਅੱਜ ਇਸ ਤਰ੍ਹਾਂ ਅਖੰਡ ਪਾਠ ਅੱਜ ਸਾਧ ਸੰਗ ਜੀ ਭੋਗ ਪਏ ਨੇ। ਬਾਬਾ ਈਸ਼ਰ ਸਿੰਘ ਜੀ ਦੀ ਬਖਸ਼ਿਸ਼ ਦਾ ਪਾਤਰ ਬਹੁਤ ਸਾਰੇ ਹੋਰ ਵੀ ਪਰਿਵਾਰ ਨੇ ਐਸੇ ਨੇ ਜਿਹੜੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ਾਂ ਦੇ ਪਾਤਰ ਨੇ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਾਧ ਸੰਗਤ ਬ੍ਰਹਮ ਗਿਆਨੀ ਦੇ ਵਿੱਚ ਇੰਨੇ ਗੁਣ ਨੇ, ਉਹ ਸਾਰੇ ਗੁਣ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਵਿੱਚ। ਠੀਕ ਹੈ, ਜਿਸਨੂੰ ਤੂੰ ਜਾਣੇ ਸੋਈ ਜਨ ਜਾਣੇ, ਜਿਹਨੂੰ ਕਿਰਪਾ ਕਰਕੇ ਜਣਾ ਦੇਵੇਗਾ ਉਹੀ ਜਾਣੇਗਾ, ਨਹੀਂ ਤਾਂ ਭਾਵੇਂ ਕੋਲੇ ਪਾਈ ਰਾਏ ਬਰਾਬਰ ਨੂੰ ਛੋਟੀ ਉਮਰ ਵਿੱਚ ਹੀ ਦੱਸ ਦਿੱਤਾ, ਬੇਬੇ ਨੂੰ ਛੋਟੀ ਉਮਰ ਵਿੱਚ ਹੀ ਦੱਸ ਦਿੱਤਾ, ਜੇ ਨਹੀਂ ਦੱਸਿਆ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਮਾਤਾ ਪਿਤਾ ਨੂੰ ਸਾਰਾ ਜੀਵਨ ਨਹੀਂ ਦੱਸਿਆ। ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਬੜੇ ਬੜੇ ਕਾਲਜ ਨੇ ਦੁਨੀਆਂ ਦੇ ਵਿੱਚ ਸਾਧ ਸੰਗਤ ਜੀ, ਜੇ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੈ ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਦੁਆਰਾ। ਜੇ ਕਦੀ ਸੰਸਾਰ ਦੇ ਦੁਨੀਆਂ ਦੇ ਉੱਤੇ ਕੋਈ ਐਸਾ ਕੰਮ ਹੋਇਆ ਸਾਧ ਸੰਗਤ ਜੀ ਕੋਈ ਦੁਨੀਆਂ ਦੇ ਭਲੇ ਦੇ ਵਾਸਤੇ ਕੋਈ ਸਮਾਂ ਬਣਿਆ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਆਪਣਾ ਸਰੀਰ ਲਾਇਆ। ਤੇ ਬੜੇ ਬੜੇ ਸਾਧੂ ਇੱਕ ਮਰਯਾਦਾ ਪੁਰਸ਼ੋਤਮ ਸਾਧੂ ਸਨ, ਜੇ ਤਾਂ ਕੋਈ ਸਾਧੂ ਹੈ ਉਹਦੀ ਭਾਵੇਂ ਪਾਣੀ ਵੀ ਦਾੜੀ ਹੋਵੇ, ਸਾਧੂ ਨੂੰ ਜੀ ਕਹਿ ਕੇ ਬੁਲਾਉਣਾ। ਇਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਮਰਯਾਦਾ ਸੀ, ਜੇ ਕੋਈ ਸਾਧੂ ਪਾਣੀ ਦਾੜੀ ਦੇ ਉਹਨੂੰ ਜੀ ਕਹਿ ਕੇ ਬੁਲਾਉਣਾ, ਜੇ ਕੋਈ ਰਾਜਾ ਮਹਾਰਾਜਾ ਵੀ ਆਵੇ ਉਹਨੂੰ ਤੂੰ ਕਹਿ ਕੇ ਬੁਲਾਉਣਾ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੂੰ ਬਿਮਾਰ ਹੋ ਗਿਆ ਤੇ ਬਾਬਾ ਰਾਮ ਸਿੰਘ ਜੀ ਮਹਾਰਾਜ ਨੇ ਸੁਨੇਹਾ ਭੇਜਿਆ ਬਾਬਾ ਜਵਾਲਾ ਸਿੰਘ ਜੀ ਨੂੰ, ਕਹਿਣ ਲੱਗੇ ਮਹਾਰਾਜ ਰਾਜੇ ਦੀ ਉਮਰ ਹੋਰ 10 ਸਾਲ ਵਧਾ ਦੇ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਅੱਗੇ ਇਹਨੇ ਕਿਹੜਾ ਪੁੱਛਾ ਜਿਹਦਾ ਕੰਮ ਕੀਤਾ, ਹੁਣ 10 ਸਾਲਾਂ ਨੇ ਕਿਹੜਾ ਪੁੱਛਾ ਜਿਹਦਾ ਕਰਨਾ ਮਾਰਨ ਦੇ ਹੋਏ। ਉਸੇ ਵੇਲੇ ਬਾਬਾ ਜਵਾਲਾ ਸਿੰਘ ਜੀ ਬਾਹਰ ਨਿਕਲੇ, ਸਰੀਰ ਨਾਲੇ ਉਹਦਾ ਛੁੱਟੇ। ਇਹ ਉਹਨਾਂ ਦੇ ਕੋਈ ਨਹੀਂ ਸੀ, ਰਾਜਾ ਆ ਜਾਵੇ ਕੰਗਾਲ ਆ ਜਾਵੇ ਕੋਈ ਆ ਜਾਵੇ, ਜੈਸਾ ਅੰਮ੍ਰਿਤ ਤੈਸੀ ਕਾਟੀ, ਜੈਸਾ ਮਾਂ ਤੈਸਾ ਬਲਵਾਨ, ਜੈਸਾ ਰੰਗ ਤੈਸਾ ਰਾਜਾਨ, ਚਾਹੇ ਰਾਜਾ ਹੋਵੇ ਕੰਗਾਲ ਹੋਵੇ ਜ਼ਹਿਰ ਹੋਵੇ ਅੰਮ੍ਰਿਤ ਹੋਵੇ, ਭਾਈ ਨਾਲ ਕੋਈ ਫਰਕ ਨਹੀਂ ਸੀ। ਉਹ ਸਾਧ ਸੰਗਤ ਜਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 17 ਗੁਣ ਲਿਖੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ, ਉਹ 17 ਗੁਣ ਤਕਰੀਬਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਵਿੱਚ ਟੁੱਟਦੇ ਸੀ। ਕੋਈ ਵੀ ਆਇਆ ਜਿਹਨੇ ਵੀ ਭਾਈ ਮੱਥਾ ਟੇਕਿਆ, ਜਿਹਨੇ ਵੀ ਪ੍ਰਸਾਦ ਸਿੰਘ ਜੀ ਬ੍ਰਹਮ ਗਿਆਨੀ ਦੀ ਦ੍ਰਿਸ਼ਟ ਅੰਮ੍ਰਿਤ ਵਾਸੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਅੰਮ੍ਰਿਤ ਵਾਸੀ ਹੁੰਦੀ ਹੈ, ਜਿਹਨੇ ਜੋ ਕਿਰਪਾ ਦ੍ਰਿਸ਼ਟੀ ਕਰਦੇ ਆ ਸਾਧ ਸੰਗਤ ਦੀ। ਇੱਕ ਸਾਡੇ ਗੜਸ਼ੰਕਰ ਦੇ ਨੇੜੇ ਬੀਰਮਪੁਰ ਪਿੰਡ ਹੈ, ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਬਹੁਤ ਅਹਿਮ ਸੇਵਕ ਨੇ, ਤੇ ਉਹਨਾਂ ਦੇ ਜਿਹੜਾ ਇੱਕ ਬਜ਼ੁਰਗ ਸੀ ਉਹ ਬਿਮਾਰ ਹੋ ਗਿਆ। ਉਹ ਬਜ਼ੁਰਗ ਨੇ ਆ ਕੇ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੇ ਮੇਰੀ ਉਮਰ ਘੱਟ ਕੇ ਮੇਰੇ ਭਤੀਜੇ ਨੂੰ ਲਾ ਦਿਓ ਤੇ ਭਤੀਜਾ ਮੇਰਾ ਪਰਿਵਾਰ ਨੂੰ ਸੰਭਾਲ ਸਕਦਾ, ਮੇਰੇ ਤੇ ਸੰਭਾਲ ਨਹੀਂ ਹੋਣਾ ਜੇ ਮੈਂ ਕਢਾਈ ਕਰ ਗਿਆ, ਮੇਰੇ ਤੇ ਸੰਭਾਲ ਨਹੀਂ ਹੋਣਾ ਜੇ ਇਹ ਮਰ ਗਿਆ, ਉਹਦਾ ਭਤੀਜਾ ਬਿਮਾਰ ਹੋ ਗਿਆ ਬਜ਼ੁਰਗ ਦਾ। ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਅੱਛਾ ਭਾਈ ਦਵੇਲੀ ਤੋਂ ਦਵਾਈ ਲਿਆ, ਦਵਾਈ ਨੇ ਤਾਂ ਉਮਰ ਕਦੀ ਨੀ ਵੱਧਦੀ। ਸਾਧ ਸੰਗਤ ਨੇ ਦਵਾਈ ਲਿਆ ਕੇ ਉਹ ਭਤੀਜੇ ਨੂੰ ਦੇ ਦਿੱਤੀ, ਭਤੀਜਾ ਰਾਜੀ ਹੋ ਗਿਆ ਤੇ ਬਜ਼ੁਰਗ ਸਾਧ ਸੰਗਤ ਦੀ ਸਰੀਰ ਛੱਡ ਗਿਆ। ਇੱਕ ਸੈਕਿੰਡ ਦਾ ਕੰਮ ਸੀਗਾ ਇਹਦੀ ਉਮਰ ਕੱਟ ਕੇ ਇਹਨੂੰ ਲਾ ਦੇਣੀ। ਬਾਬਾ ਉਦੇ ਸਿੰਘ ਜੀ ਮੁੱਖਣੀ ਆਉਣ ਵਾਲੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਤੋਂ ਆਉਂਦੇ ਹੁੰਦੇ ਸੀ, ਇੱਕ ਦਿਨ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਰੱਖ ਲਓ। ਤੇ ਮੂੜਾ ਸਿੰਘ ਸੰਤ ਸੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਚਰਨਾ ਸਰਖੋਵਾਲ ਗੁਰਦੁਆਰੇ ਰਹਿੰਦੇ ਸੀ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜਦੋਂ ਮੇਰਾ ਸਰੀਰ ਛੁੱਟੇ ਮੈਂ ਤੁਹਾਡੀ ਹਾਜ਼ਰੀ ਦੇ ਸਰੀਰ ਛੱਡਣਾ ਚਾਹੁੰਦਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਮੈਂ ਵੀ ਸੌਦਾ ਬਣ ਗਿਆ, ਕਹਿੰਦੇ ਇਹ ਜਾਣਾ ਚਾਹੁੰਦਾ ਤਾਂ ਰਹਿਣਾ ਚਾਹੁੰਦਾ, ਉਹਦੀ ਉਮਰ ਘੱਟ ਕੇ ਉਹਨੂੰ ਲਾ ਦਿੱਤੀ। ਕਹਿੰਦੇ ਬਈ ਮੂੜਾ ਸਿੰਘ ਦੇਖੋ ਤਾਂ ਜਦ ਦੇਖਿਆ ਤਾਂ ਮੂੜਾ ਸਿੰਘ ਸਰੀਰ ਛੱਡ। ਇਹ ਐਵੇਂ ਸਾਧ ਸੰਗਤ ਜੀ ਮਾਮੂਲੀ ਜਿਹੀਆਂ ਗੱਲਾਂ ਸੀ ਉਹਨਾਂ ਵਾਸਤੇ, ਜਿਹੜੀਆਂ ਸੰਸਾਰ ਵਾਸਤੇ ਬਹੁਤ ਵੱਡੀਆਂ। ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਜੇ ਆਪਾਂ ਯਾਦ ਵਿੱਚ ਜੁੜ ਬੈਠੇ ਹਾਂ, ਜਿਹਨਾਂ ਦੀ ਬਖਸ਼ਿਸ਼ ਇਸ ਇਲਾਕੇ ਤੇ ਨਹੀਂ ਸਾਰੇ ਵਿਸ਼ਵ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬੜੇ ਬੜੇ ਜਗ੍ਹਾ ਤੇ ਮਹਾਂਪੁਰਖ ਬੈਠੇ ਨੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਦੇਖ ਦੀ ਗੱਲ ਕਰੀਏ ਅੱਜ ਦੇਗ ਜਿੰਨੇ ਵੀ ਬਾਬਾ ਦਵਾਰਾ ਸਿੰਘ ਜੀ ਮਹਾਰਾਜ ਦੇ ਅਸਥਾਨ ਨੇ ਉੱਥੇ ਦੇਗ ਚੱਲ ਰਹੀ ਹੈ। ਤਕਰੀਬਨ ਜਦੋਂ ਤੇਗ ਪਾਉਣ ਦਾ ਸਮਾਂ ਮਿਲਿਆ ਫਰਾਂਸ ਦੀ ਜੰਗ ਵਿੱਚ ਬਾਬਾ ਦਵਾਰਾ ਸਿੰਘ ਜੀ ਮਹਾਰਾਜ, ਬਾਬਾ ਮੇਹਰ ਸਿੰਘ ਜੀ ਪਟੋਰੀ ਨਿਗਰਾਂ ਵਾਲੇ, ਬਾਬਾ ਮਦਰ ਸਿੰਘ ਜੀ ਰਾਮਗੜ੍ਹ ਵਾਲੇ, ਇਹ ਸਾਰੇ ਮਹਾਂਪੁਰਸ਼ਾਂ ਨੇ ਜਦੋਂ ਤੇਗ ਚੱਕਣੀ ਪਈ, ਤੇਗ ਵੀ ਚੱਕੀ, ਉਦੋਂ ਅੰਗਰੇਜ਼ ਦੇ ਨਾਲ ਰਲ ਕੇ ਸਾਧ ਸੰਗਤ ਦੀ ਸਾਡੀ ਫੌਜ ਲੜਦੀ ਸੀ ਫਰਾਂਸ ਦੇ ਵਿੱਚ ਜਾ ਕੇ, ਤੇ ਉਸ ਵੇਲੇ ਬਾਬਾ ਦਵਾਰਾ ਸਿੰਘ ਜੀ ਨਾਲ ਬਾਬਾ ਮੇਹਰ ਸਿੰਘ ਜੀ ਸਨ। ਜਦੋਂ ਜਹਾਜ਼ ਵਿੱਚ ਫੌਜ ਹਿੰਦੁਸਤਾਨ ਤੋਂ ਫਰਾਂਸ ਨੂੰ ਜਾਣ ਲੱਗੀ, ਤੇ ਉਸ ਵੇਲੇ ਅੰਗਰੇਜ਼ਾਂ ਨੇ ਫਿਰ ਪਿਆ ਵੀ ਲੈਟਾਂ ਚਲਾਈਆਂ ਹੋਈਆਂ ਸਨ, ਤੇ ਉਹ ਕਹਿੰਦੀ ਵੀ ਲੈਟਾਂ ਲਿਜਾਓ, ਅੰਗਰੇਜ਼ ਕਹਿੰਦਾ ਲੈਟਾਂ ਲਿਜਾਓ, ਲੈਕਆਊਟ ਕਰਕੇ ਜਹਾਜ਼ ਜਾਵੇਗਾ। ਤੇ ਬਾਬਾ ਮੇਹਰ ਸਿੰਘ ਜੀ ਮਹਾਰਾਜ ਨੇ ਇੱਕ ਅੱਡੀ ਜਹਾਜ਼ ਦੇ ਵਿੱਚ ਇਸ ਤਰ੍ਹਾਂ ਮਾਰੀ, ਜਹਾਜ਼ ਸਾਰਾ ਡਿੱਗੇ ਡੋਲੇ ਖਾਣ ਲੱਗ ਗਿਆ। ਅੰਗਰੇਜ਼ ਇਕੱਠੇ ਆਏ, ਉਹ ਕਹਿੰਦੇ ਮਹਾਰਾਜ ਕੀ ਗੱਲ ਹੈ? ਕਹਿੰਦੇ ਭਾਈ ਇਹ ਤਾਂ ਸਾਡੀ ਜ਼ਿੰਮੇਵਾਰੀ ਤੇ ਜਾਣਾ, ਫਿਰ ਤਾਂ ਅਸੀਂ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਾਣੀ ਦਾ ਰੱਖਣਾ ਤੇ ਲੈਟਾਂ ਜਗਦੀਆਂ ਜਾਣਗੀਆਂ, ਇਹ ਜ਼ਿੰਮੇਵਾਰੀ ਤੁਹਾਡੀ ਹੈ, ਜੇ ਤੁਸੀਂ ਬਲੈਕਆਊਟ ਕਰਕੇ ਜਿੰਨਾ ਮਰਜ਼ੀ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਤੇ ਜਾ ਰਿਹਾ। ਅੰਗਰੇਜ਼ ਸਾਹਿਬਾਂ ਦੇ ਬੜੇ ਪੱਕੇ ਸਨ, ਉਹਨਾਂ ਨੇ ਕਿਹਾ ਮਹਾਰਾਜ ਅਸੀਂ ਬਲੈਕਆਊਟ ਬਾਹਰ ਕਾਗਜ਼ ਲੱਗ ਕੇ ਕੁਛ ਕਰੀਏ, ਤੁਸੀਂ ਆਪਣੀ ਜ਼ਿੰਮੇਵਾਰੀ ਤੁਹਾਡੀ ਹੈ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਅਖੰਡ ਪਾਠ ਜਹਾਜ਼ ਦੇ ਵਿੱਚ ਰੱਖਿਆ ਗਿਆ, ਉਹ ਜਹਾਜ਼ ਵਿੱਚ ਰੱਖ ਕੇ ਸਾਧ ਸੰਗਤ ਜੀ ਫਿਰ ਤੀਏ ਦੇ ਜਹਾਜ਼ ਤੋਂ ਭੋਗ ਪੈ ਗਿਆ ਤੇ ਉਹ ਜਹਾਜ਼ ਬਣੇ ਲੱਗ ਗਿਆ। ਉੱਥੇ ਬਾਬਾ ਦਵਾਰਾ ਸਿੰਘ ਜੀ ਮਹਾਰਾਜ ਤਿੰਨ ਦਿਨ ਮੋਰਚੇ ਦੇ ਵਿੱਚ ਸਾਧ ਸੰਗਤ ਜੀ, ਉਦੋਂ ਫਿਰ ਹਿਟਲਰ ਨੇ ਗੱਲ ਕੀਤੀ ਸੀ ਜੇ ਪੰਜਾਬੀ ਰੇਸ਼ਨਾ ਹੁੰਦੇ ਤਾਂ ਮੈਂ ਸਾਰੇ ਗੁਰਗਤ ਤੇ ਰਾਜ ਕਰ ਲਿਆ। ਜਦੋਂ ਮੂੰਹ ਮੋੜਿਆ ਉਹਦਾ ਹਿਟਲਰ ਦਾ, ਤੇ ਬਾਬਾ ਦਵਾਰਾ ਸਿੰਘ ਜੀ ਮਹਾਰਾਜ ਵਰਗੇ ਸਾਧੂਆਂ ਨੇ, ਬੜੇ ਬੜੇ ਸਾਧੂ, ਬਾਬਾ ਰਾਮਗੜ੍ਹ ਵਾਲੇ, ਬਾਬਾ ਮਦਰ ਸਿੰਘ ਜੀ, ਜਿਹਨਾਂ ਦੀ ਆਹ ਸਾਧ ਸੰਗਤ ਜੀ, ਨਾਮ ਵੀ ਮਦਰ ਸਿੰਘ, ਜਨ ਵੀ ਮਦਰ ਵਿੱਚ, ਸਰੀਰ ਵੀ ਮਦਰ ਵਿੱਚ ਛੱਡਿਆ, ਬੜੀਆਂ ਬੜੀਆਂ ਮਹਾਨ ਹਸਤੀਆਂ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਕੇ, ਤੇ ਬਾਬਾ ਮੇਹਰ ਸਿੰਘ ਜੀ ਪਟੋਰੀ ਨਿਗਰਾਂ ਵਾਲੇ, ਹੋਰ ਵੀ ਬੜੇ ਬੜੇ ਸਾਧੂ ਉਸ ਫਰਾਂਸ ਦੀ ਜੰਗ ਦੇ ਵਿੱਚ ਸਨ। ਉਹਦੇ ਤੋਂ ਬਾਅਦ ਸਾਧ ਸੰਗਤ ਜੀ ਜੰਗ ਦੀ ਸਮਾਪਤੀ ਤੋਂ ਬਾਅਦ ਆ ਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਰਨਾਂ ਚ ਬੇਨਤੀ ਬਾਬਾ ਦਵਾਰਾ ਸਿੰਘ ਜੀ ਮਹਾਰਾਜ ਨੇ ਕੀਤੀ ਕਿ ਮਹਾਰਾਜ ਮੈਂ ਹੁਣ ਨੌਕਰੀ ਨਹੀਂ ਕਰਨੀ ਚਾਹੁੰਦਾ, ਮੇਰਾ ਮਨ ਨੌਕਰੀ ਨੂੰ ਮੰਨਦਾ ਨਹੀਂ। ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਲੈ ਕੇ ਸਾਧ ਸੰਗਤ ਜੀ ਆਏ, ਜਿੱਥੇ ਧਰਤੀ ਹਰਪੁਰ ਵਾਲਦੀ ਹੈ ਉੱਥੇ ਆ ਕੇ ਮਹਾਂਪੁਰਸ਼ਾਂ ਨੇ ਆਪਣਾ ਸਾਧ ਸੰਗਤ ਜੀ ਕਿੰਨਾ ਸਮਾਬੰਦਗੀ ਕੀਤੀ, ਔਰ ਜੋ ਕੁਛ ਕੀਤਾ ਦੱਸਣ ਦੀ ਜ਼ਰੂਰਤ ਨਹੀਂ, ਉਹ ਤਾਂ ਜੋ ਮਹਾਂਪੁਰਸ਼ ਕਰ ਜਾਂਦੇ ਨੇ ਦੁਨੀਆਂ ਦੀ, ਉਹਨਾਂ ਦੀ ਜਿਹੜੀ ਕਰਨੀ ਹੁੰਦੀ ਹੈ ਦੁਨੀਆਂ ਦੀ ਕਰਨੀ ਬਣ ਜਾਂਦੀ ਹੈ। ਐਸੇ ਮਹਾਂਪੁਰਖਾਂ ਦਾ ਜੀਵਨ ਉਹ ਤੁਸੀਂ ਸਾਧ ਸੰਗਤ ਜੀ ਜਾਣਦੇ ਹੋ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇਸ ਅਖਰੋਟ ਦੀ ਧਰਤੀ ਤੇ ਕੋਈ ਦਿਨ ਨੂੰ ਵੀ ਬੰਦਾ ਉਸ ਜੰਗਲ ਤੋਂ ਲੰਘਦਾ ਨਹੀਂ ਸੀ, ਔਰ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆ ਕੇ ਬੈਠੇ ਹੈ, ਉਸ ਧਰਤੀ ਨੂੰ ਪਵਿੱਤਰ ਕੀਤਾ ਬਾਬਾ ਆਇਆ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਜਿੰਨਾ ਸਮਾਂ ਵੀ ਇੱਥੇ ਤਪੱਸਿਆ ਕੀਤੀ ਸਾਧ ਸੰਗਤ ਜੀ, ਅੱਜ ਉਸ ਧਰਤੀ ਤੇ ਤੁਸੀਂ ਜਾਓ, ਉਹ ਧਰਤੀ ਤੁਹਾਨੂੰ ਖਿੱਚ ਕਰਦੀ ਹੈ, ਤੁਸੀਂ ਅੰਦਰ ਬੜੋ, ਘਰ ਦੀ ਛਾਂ ਪਾ, ਜਿੱਥੇ ਮਹਾਂਪੁਰਖਾਂ ਦੇ ਚਰਨ ਪੜੇ। ਉਸ ਧਰਤੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਤਪੱਸਿਆ ਕੀਤੀ, ਹੋਰ ਵੀ ਬੜੇ ਬੜੇ ਸਾਧੂ ਉੱਥੇ ਬਰੋਸਾਏ ਨੇ, ਬਾਬਾ ਜਨਕ ਸਿੰਘ ਜੀ ਮਹਾਰਾਜ, ਅੱਜ ਉਹਨਾਂ ਦਾ ਸਰੀਰ ਛੱਡਣ ਦਾ ਦਿਨ ਵੀ ਹੈ, ਤੇ ਹੋਰ ਬੜੇ ਬੜੇ ਸਾਧੂ ਬਾਬਾ ਸਾਹਿਬ ਸਿੰਘ ਜੀ ਵਰਗੇ ਮਹਾਨ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਚ ਬਰੋਸਾਏ। ਅੰਦਰ ਜਿਹੜੀ ਲੋਕ ਅੱਗੀ ਹੈ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਤੇ, ਉੱਥੇ ਇੱਕ ਵਾਰ ਬੈਠੇ ਸਾਧੂ ਪ੍ਰਸ਼ਾਦਾ ਪਕਾ ਰਹੇ ਸੀ, ਉਹਦੇ ਵਿੱਚੋਂ ਇੱਕ ਸਾਧੂ ਨੇ ਬਚਨ ਕੀਤਾ ਵੀ ਸਾਰੇ ਸਾਧੂ ਝੂਠ ਨਾ ਬੋਲਿਓ, ਤੁਸੀਂ ਸਾਰੇ ਸਤਿਗੁਰਾਂ ਦੀ ਲੋਹ ਤੇ ਬੈਠੇ, ਆਪਣੇ ਆਪਣੇ ਜੀਵਨ ਦਾ ਤਜਰਬਾ ਦੱਸੋਗੇ, ਕਦੀ ਜੀਵਨ ਮਨ ਦੇ ਵਿੱਚ ਕਦੀ ਵਿਕਾਰ ਆਇਆ ਹੋਵੇ। ਸਾਧ ਸੰਗਤ ਜੀ ਸਾਰਿਆਂ ਨੇ ਆਪਣੇ ਆਪਣੇ ਜੀਵਨ ਦੀ ਗਾਥਾ ਦੱਸੀ। ਇੱਕ ਬਾਬਾ ਸਾਧ ਸਿੰਘ ਜੀ ਨੇ ਹੱਥ ਖੜਾ ਕਰਕੇ ਉੱਪਰ ਨੂੰ ਇਹ ਬਚਨ ਕੀਤਾ ਕਿ ਅੱਜ ਤਾਂ ਸਾਡਾ ਸਰੀਰ ਹੀ ਗਿਰਦ ਹੋ ਗਿਆ, ਕਦੀ ਜਵਾਨੀ ਦੀ ਅਵਸਥਾ ਦੇ ਵਿੱਚ ਵੀ ਸਾਡੇ ਮਨ ਤੋਂ ਪਰਿਵਾਰ ਕਦੀ ਨਹੀਂ ਆਇਆ। ਉਹ ਬਾਬਾ ਸਾਹਿਬ ਸਿੰਘ ਜੀ ਨੂੰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਬਾਬਾ ਜੀ ਕਿਸੇ ਦੇ ਘਰ ਨਹੀਂ ਜਾਣਾ, ਜੇ ਕੋਈ ਸੋਨੇ ਦੀ ਪਾਲਕੀ ਬਣਾ ਕੇ ਲਿਆਵੇ ਉਹਦੇ ਵਿੱਚ ਆ ਕੇ ਤੁਹਾਨੂੰ ਆਪਣੇ ਘਰ ਨੂੰ ਲੈ ਕੇ ਜਾਵੇ ਤਾਂ ਜਾਣਾ, ਪਰਨਾ ਜਾਣਾ ਨਹੀਂ। ਉਹ ਬਾਬਾ ਸਾਹਿਬ ਸਿੰਘ ਜੀ ਦਰੀਆਂ ਟੁੱਟੀਆਂ ਸੰਸਾਰ ਤੋਂ ਟੁੱਟੀਆਂ ਹੋਈਆਂ ਹਸਤੀਆਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਤੋਂ ਪਰੋਸਾਂ ਨੇ, ਤੇ ਬਾਬਾ ਸਾਧੀ ਸਿੰਘ ਰੋਪੜਾ ਇਲਾਕੇ ਦੇ ਵਿੱਚ, ਅੱਜ ਵੀ ਤੁਸੀਂ ਕਦੀ ਜਾਓ, ਸਤਲੁਜ ਦੇ ਕੰਢੇ ਤੇ ਇੱਕ ਸਥਾਨ ਹੈ ਬਾਬਾ ਸਾਧੀ ਸਿੰਘ, ਉਹ ਵੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਤੋਂ ਬਰੋਸਾਈ ਸ਼ਖਸੀਅਤ ਹੈ। ਕਿਲ੍ਹਾ ਅਕਾਲਗੜ੍ਹ ਮੁਕੇਰੀਆਂ ਮਹਾਰਾਜਾ ਰਣਜੀਤ ਸਿੰਘ ਦੀ ਸਾਸਵਾ ਕਿਲ੍ਹਾ ਸੀ, ਉਸ ਕਿਲ੍ਹੇ ਦੇ ਵਿੱਚ ਬਾਬਾ ਹਰੀ ਸਿੰਘ ਜੀ ਮੁਕੇਰੀਆਂ ਵਾਲੇ, ਉਹਨਾਂ ਨੂੰ ਮੱਤੀ ਬਖਸ਼ੀ, ਅੱਜ ਉਹਨਾਂ ਦਾ ਉਸ ਇਲਾਕੇ ਵਿੱਚ ਬੜਾ ਪ੍ਰਭਾਵ ਹੈ, ਤੇ ਬਾਬਾ ਹਰੀ ਸਿੰਘ ਨੇ ਬੜੀ ਦੁਨੀਆਂ ਨੂੰ ਉਤਾਰਿਆ। ਉਹਨਾਂ ਤੋਂ ਅੱਗੇ ਇੱਕ ਨਸ਼ਹਿਰਾ ਪੱਤਨ ਹੈ, وہ بابا جوالا سنگھ جی مہاراج کے چرنوں چ بڑا ساری شخصیت بابا فرماس سنگھ لکھی جی ہوئے نے ایک بار وہ دریا کے ساتھ سنگتی تپسیا کرتے سی شریر دس مار سوا چڑھے ہوئے سی تو ٹیک اوپر ڈگ گئے بابا جی نے وہ دریا کا ریتا اوپر پی گیا تو کنہ چیر شریر پیچھے گیا رہا مڑ کے پھر کسی دریا کا پانی آیا تو پچھوں شریر نکلیا وہ بڑی مہان ہستی براہمنا کے گھر کا جنم سی انہوں کا ایک بار وہ بس میں بیٹھے سی ساتھ سنگت جی بس کے اگلیاں دو تین سیٹاں ہوں سی جی ساڈے عمر کے نے انہوں نے پتا ہوں نہیں انہیں سیٹاں سے لکھا ہوں سی سیٹاں راک نہیں آئی تو اتنے بڑے بڑے افسر جج یا تحصیلدار یا کوئی بڑا افسر بہتا ہوتا سا وہ بابا ہرمان سنگھ لکھی کی چڑھے بس کی اگلی سیٹ سے بیٹھ گئے ایک ٹھنڈا چڑھیا بس کے بچ وہ ڈرائیور کہن لگیا بھی بندے کو تار پانا چڑھیا ہوا وہ کہتا جی میں تو کہہ نہیں سکتا تھی آپ ٹھنڈ وہ ٹھنڈدار نے بابا ہرمان سنگھ کا موٹا ہلایا چل گئی چل پچھے اٹھ کے بیٹھ وہ بابا ہرمان سنگھ پچھلی سیٹ سے بیٹھ گئے پتا نہیں یہ تو ہوں ٹھنڈدار جانے یا بابا ہرمان سنگھ جانے جب بس کھڑی ہوئی تھانے اتر کے بابا ہرمان سنگھ کے پیروں سے بیٹھے کہنا مہاراج میرے تو بہت بڑی غلطی ہو رہی ہے میرے معافی دے دے وہ کہنے لگے بھائی گرمکھا میں تو تین کچھ نہیں کیا وہ کہتے جی تھی تو کچھ نہیں کیا میرا من اندر احساس کرتا کہ میں غلطی کر چکا بہت بڑی کہتے نہیں گرمکھا میں کل تک کچھ نہیں ہوں میں تینوں رب کے درشن کرا دوں گا وہ تھاندار نے وچن کیا میں تینوں رب کے درشن کرا یہ مہاپرش آدھے رب کے درشن کرا چاہیے وہ پھر سات سنگھ جی بابا ہرمان سنگھ وہ تھانے دار لے کے ہر کو بابا جوالا سنگھ جی مہاراج بیٹھے سی وہ بابا ہرمان سنگھ کہنے لگے تھانے دار تیرنا میرا پیدا سی تین رب کے درشن کرا یہ دیکھ رہا سامنے رب کا روپ بیٹھا یہ درشن کرنا میرا تیرا پیدا پورا ہوا وہ پھر جن زندگی وہ تھانے دار رہا پھر بابا جوالا سنگھ جی کا سیوا دار بن کے رہا سب تو پہلے ہر کروڑ جی وہ 1200 روپیہ مرم جمع ہوا کٹھا ہوا ملیا ریٹائرمنٹ ویلے وہ پھر 1200 کی 12 کروڑ زمین لے کے گردوارے کی نائن لگاتی ایسا تقریر ماریا کہ وہ کتنے جان لوگ رہے جی کبھی ستگر سور نے باہیا بان کے وہ لگ رہی پوائنٹ پوائیں پھر پرا پرا کرے تھے شیر یہ بابا جوالا سنگھ جی مہاراج کے سیوادار دیا گیا سات سنگھ جی ایڈے ایڈے مہان ہستیاں سن بابا ہری سنگھ انہوں کے چرنوں میں مہان شخصیت بڑو ساری بابا جوالا سنگھ جی کے چرنوں چ ایک بار کسی امیر بندے نے آ کے کہا بابا جی میرے علاج ہیں
یہ ساتھ سنگھ جی انہوں نے سیوکاں دیاں گلاں نے
وہ بابا جی ہری سنگھ جی کے چرنا جا کے کہندا بابا جی میرے علاج نہیں ہے بابا ہری سنگھ کہنے لگے کہ گڈی چڑھا دی تے مڑا ہوں گا ساتھ سنگھ جی امیر بندہ سی وہ کہندا 7 بجے دی سما بیت گیا 9 مہینہ سی 2 مہینہ بابا ہری سنگھ نے بندہ بھیجا جا تو گڈی لے آیا تو میں مڑا لے جا گیا انہیں کیا بھی سال میں گڈی کی ضرورت ہے گڈی سے چڑھنا یہ دنیا اپنے پر بھی دنیا سادہ اپنے پر بھی سمجھ لگی ہے انہوں نے کہا سال میں گڈی سے چڑھنا کہتا بابا جی نے کہیں میں آنے پکڑے ہیں میں نمی لے کے دوں گا وہ 25,000 کی کیٹ آ جائے گی نمی سات سنگ جی دوارا پھر انہیں بابا جی نے پھر 15-17 دن بعد بندے نے بھیجے جا انہوں سنگھ نے کہا کرار لیا گیا تو منڈا لے جا گیا وہ پھر گیا کہنا بھی بابا جی نے کہہ رہی میں کار آگے کٹ کے نمی لے کے دوں گا پھر تیجی بار سات سنگھ جی ماں بھائی سنگرام سی سنگرام والے دن بابا ہری سنگھ نے پھر بندہ بھیجا جا انہوں نے پرانی تک پرانی لیا گئی انہوں شک پی گئی بھی صاحب نے گڈی تے چڑھنا وہ جس نے گیا سردار سی وہ سامنے بیٹھا سی ایک دوست آیا ہوا سی وہ پرانی گڈی سی وہ سردار کہنے لگا میں صاحب دیکھتا پیچھے پی گیا میرے آ تیجا گیڑا کہ گڈی لیا جا مڑا لے جا دوست کہنا بھی گڈی میری دے دے میں نہیں لے لوں گا کہنا نہیں بابیا نے کہہ دی میں نمی گڈی لے کے دوں گا سات سنگ جی سب کی مہمان نام دنیا کتنے جان سکتی ہے وہ جسے رات آخر بچے تھے کہ پریمی بابا ہری سنگھ کو ہے مہاراج موٹا میرے ہیں کرتی ہیں دو دن وہ بابا ہری سنگھ کہنے لگے بھی ایک امانت پی ہے گھنٹہ دیکھ لیا جی وہ نام آیا تینوں دے دینی آسی تھی ایک گھنٹہ دیکھ لیا وہ گھنٹے بعد وہ آیا نا کہتے جا بھی منڈا دے رہا جی وہ آپ شریر سے بھی چڑھتا انہیں چڑھنا سی شریر انہوں نے سر کا بچے پورا ہو جائے ਉਹ ਸਰਦਾਰ ਨੂੰ ਭੁਲੇਖਾ ਪੈ ਗਿਆ ਕਿ ਇਹਨੂੰ ਸਾਧ ਨੂੰ ਗੱਡੀ ਦੀ ਜ਼ਰੂਰਤ ਹੈ, ਇਹਨੂੰ ਗੱਡੀ ਚ ਰਹਿਣਾ। ਨਹੀਂ ਸਾਧ ਸੰਘ ਜੀ ਬਾਬਾ ਜਵਾਲਾ ਸਿੰਘ ਜੀ ਦੇ ਸੇਵਕਾਂ ਦੀਆਂ ਗੱਲਾਂ ਨੇ, ਇਹ ਉਹਨਾਂ ਤੋਂ ਜਿਹੜੇ ਗਾਣੇ ਫਿੱਟੇ ਹੋਏ ਨੇ ਉਹਨਾਂ ਦੀਆਂ ਗੱਲਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨਾਮ ਦਾ ਜਿੱਥੇ ਜਿੱਥੇ ਵੀ ਗਏ, ਜਿਸ ਇਲਾਕੇ ਵਿੱਚ ਜਾਣਾ, ਜਿੰਨੇ ਪਦਾਰਥ ਲੈਣੇ, ਉਹਨਾਂ ਦੇ ਢੇਰ ਲੱਗ ਜਾਣੇ ਪਦਾਰਥਾਂ ਦੇ, ਉਸ ਦਾ ਚੁਕਾ ਦੇਣਾ, ਪਾਈ ਚੱਕ ਲੈਣਾ, ਮਾਇਆ ਨੂੰ ਹੱਥ ਨਹੀਂ ਲਾਉਣਾ, ਵੱਡੇ ਵੱਡੇ ਅਨੁਵਾਦ ਕਰ ਦੇਣਾ ਮਾਇਆ ਦੇ, ਵੱਡੇ ਵੱਡੇ ਪਦਾਰਥਾਂ ਦੇ, ਜਿਹੜੇ ਇਲਾਕੇ ਵਿੱਚ ਜਾਣਾ ਪਾਈ ਚੱਕੋ ਦੂਸਰੇ ਪਾਸੇ। ਇੱਕ ਸੰਤ ਬਾਬਾ ਕਲਿਆਣ ਦਾਸ ਜੀ, ਬੜੀ ਮਹਾਨ ਹਸਤੀ, ਬਾਬਾ ਜਵਾਲਾ ਸਿੰਘ ਦੇ ਚਰਨਾਂ ਚੋਂ ਬਰੋਸਾਹੀ ਹੈ, ਉਹ ਉਦਾਸੀ ਸਾਧੂ ਸਨ। ਇੱਕ ਵਾਰੀ ਜਦੋਂ ਬਾਬਾ ਜਵਾਲਾ ਸਿੰਘ ਜੀ ਮਨ ਦਾ ਮਿਲਾਪ ਹੋਇਆ ਤਾਂ ਫਿਰ ਇਹਨੂੰ ਬਾਬਾ ਕਲਿਆਣ ਦਾਸ ਨੂੰ ਕਿਸੇ ਮਹਾਂਪੁਰਸ਼ ਨੂੰ ਦੱਸਿਆ ਸੀ ਕਿ ਤੇਰੀ ਵਸਤੂ ਇੱਕ ਬੜੇ ਉੱਚੇ ਜਵਾਨ ਸਾਹਮਣੇ ਨੇ, ਗੁਰੂ ਨਾਨਕ ਕਰਦਾ ਚਿਹਰਾ, ਲੰਬਾ ਸਰੀਰ ਹੈ। ਉਹ ਕਹਿਣ ਲੱਗਿਆ ਜੀ ਗੱਲ ਤਾਂ ਠੀਕ ਹੈ ਤੁਹਾਡੀ, ਮੈਂ ਉਹਨੂੰ ਪਰਖੂੰਗਾ ਕਿਹਾ। ਤੇ ਬਾਬਾ ਕਲਿਆਣ ਦਾਸ ਨੇ ਕਿਹਾ ਵੀ ਪਿੱਛੇ ਬੈਠ ਕੇ ਅਰਦਾਸ ਬੇਨਤੀ ਕਰਨੀ, ਜੇ ਤੇਰੀ ਅਰਦਾਸ ਸਾਧੂ ਫੜ ਲੂਗਾ ਸਮਝ ਲਈ ਬਾਬਾ ਜਵਾਲਾ ਸਿੰਘ ਜੀ। ਉਹ ਬਾਬਾ ਕਲਿਆਣ ਦਾਸ ਸਾਧ ਸਿੰਘ ਜੀ ਪਿਛਲੇ ਪਾਸੇ ਮੰਜੇ ਤੇ ਆ ਕੇ ਬਹਿ ਗਿਆ, ਕਹਿੰਦੀ ਵਾਰ ਸੈਣੀ ਮਾਜੇ ਖਰਾਬ ਹੋਇਆ ਬਾਬਾ ਜਵਾਲਾ ਸਿੰਘ ਜੀ ਨੇ ਪਿੱਛੇ ਬੈਠ ਕੇ ਬੇਨਤੀ ਕੀਤੀ ਮਹਾਰਾਜ ਬੈਠਣ ਵਾਸਤੇ ਕਰੋ। ਬਾਬਾ ਜਵਾਲਾ ਸਿੰਘ ਜੀ ਹੌਲੀ ਹੌਲੀ ਗਰਦਨ ਰੋੜਦੇ ਹੁੰਦੇ ਸੀ, ਏਦਾਂ ਹੌਲੀ ਹੌਲੀ ਗਰਦਨ ਰੋੜ ਕੇ ਕਹਿੰਦੇ ਕਲਿਆਣ ਦਾਸ ਜੀ ਮੂਹਰੇ ਆ ਕੇ ਬਹਿ ਜਾਓ। ਤੁਸੀਂ ਕਲਿਆਣ ਦਾਸ ਮੂਹਰੇ ਬਹਿ ਗਿਆ ਤੇ ਫਿਰ ਮਨ ਵਿੱਚ ਸੋਚਿਆ ਜੇ ਬਾਬਾ ਜਵਾਲਾ ਸਿੰਘ ਮੈਨੂੰ ਪੁੱਛਣ ਤੁਸੀਂ ਕਿਹੜੇ ਮਤ ਨਾਲ ਸੰਬੰਧ ਰੱਖਦੇ ਆ, ਇਹ ਤਾਂ ਗੱਲ ਵੈਸੇ ਵੀ ਬੰਦਾ ਕਹਿ ਸਕਦਾ ਸੰਤ ਜੀ ਮੂਹਰੇ ਆ ਕੇ ਬਹਿ ਜਾਓ। ਫਿਰ ਬਾਬਾ ਜਵਾਲਾ ਸਿੰਘ ਦੀ ਮਾਂ ਪੁੱਛਣਗੇ ਕਲਿਆਣ ਦਾਸ ਜੀ ਕਿਹੜੇ ਸਾਧਨਾਂ ਦੀ ਸੰਗਤ ਕੀਤੀ ਆ, ਕਿਹੜੇ ਮਤ ਨਾਲ ਤੁਸੀਂ ਸੰਬੰਧ ਰੱਖਦੇ ਆ। ਇਹ ਗੱਲਾਂ ਸੁਣ ਕੇ ਤਾਂ ਕਲਿਆਣ ਦਾਸ ਦੇ ਮਨ ਵਿੱਚ ਆਇਆ ਵੀ ਇਹ ਤਾਂ ਆਮ ਬੰਦਾ ਵੀ ਪੁੱਛੇ ਲੈਂਦਾ, ਇਹ ਕਿਹੜਾ ਬ੍ਰਹਮ ਗਿਆਨ ਦੀ ਅੰਤਰ ਜਾਮ ਤੱਕ ਕਹਿ ਨਹੀਂ ਹੈ, ਆਮ ਬੰਦਾ ਵੀ ਪੁੱਛਦਾ ਹੀ ਹੈ ਤੁਸੀਂ ਕਿਹੜੇ ਸੰਤਾਂ ਦੀ ਸੰਗਤ ਕੀਤੀ। ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਪ੍ਰਸ਼ਾਦਾ ਛਕਣ ਲੱਗੇ, ਫਿਰ ਮਨ ਵਿੱਚ ਵਿਚਾਰ ਆਈ ਕਿ ਜੇ ਮਹਾਰਾਜ ਕੋਈ ਸਾਧੂ ਕਿਸੇ ਦੂਜੇ ਸਾਧੂ ਦੇ ਚੇਲੇ ਨੂੰ ਜੂਠਾ ਨਹੀਂ ਦਿੰਦਾ, ਤੇ ਜੇ ਮੈਨੂੰ ਬਾਬਾ ਜਵਾਲਾ ਸਿੰਘ ਆਪਣਾ ਜੂਠਾ ਪ੍ਰਸ਼ਾਦਾ ਦੇ ਦੇਣ ਫਿਰ ਮੈਂ ਸਮਝੂਗਾ ਅੰਤਰ ਜਾਮੀ ਬ੍ਰਹਮ ਗਿਆਨੀ। ਬਾਬਾ ਜਵਾਲਾ ਸਿੰਘ ਮਹਾਰਾਜ ਪ੍ਰਸ਼ਾਦਾ ਛੱਕ ਕੇ ਜਿਹੜੇ ਸਿੰਘ ਹੱਥ ਧਵਾਉਣ ਲੱਗਿਆ, ਹੱਥ ਧਵਾ ਕੇ ਕਹਿੰਦੇ ਪੁੱਤਰ ਤੂੰ ਆ ਸੇਬ ਲੈ ਲਾ, ਆਹ ਪ੍ਰਸ਼ਾਦਾ ਕਲਿਆਣ ਦਾਸ ਨੂੰ ਦੇ ਦੇ। ਕਲਿਆਣ ਦਾਸ ਨੇ ਕਿਹਾ ਬ੍ਰਹਮ ਗਿਆਨੀ ਸਾਧੂ। ਮੁੜ ਕੇ ਫਿਰ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਆਉਣਾ, ਕਲਿਆਣ ਦਾਸ ਨੇ ਉੱਥੇ ਚਰਨਾਂ ਪਹੁੰਚਣਾ, ਦਰਸ਼ਨ ਕਰ, ਸੇਵਾ ਕਰ। ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਫਿਰ ਬਾਬਾ ਕਲਿਆਣ ਦਾਸ ਨੇ ਮਨ ਵਿੱਚ ਸੋਚਿਆ ਸੱਚੇ ਪਾਤਸ਼ਾਹ ਮੇਰਾ ਬਾਣਾ ਬਦਲ ਦਿਓ, ਮੈਨੂੰ ਅੰਮ੍ਰਿਤ ਛਕਾ ਦਿਓ, ਮੇਰਾ ਨਾਮ ਬਦਲ ਦਿਓ, ਮੇਰੇ ਦਿਲ ਦੀ ਗੱਲ ਬੁੱਝ ਲਓ। ਬਾਬਾ ਜਵਾਲਾ ਸਿੰਘ ਮਹਾਰਾਜ ਕਹਿੰਦੇ ਕਲਿਆਣ ਦਾਸ ਮੁੱਖ ਚੱਕ ਗੜਬਾ ਚੱਕ ਬਾਹਰ ਨਿਕਲ ਗਏ। ਬਾਹਰ ਜਾ ਕੇ ਮੈਦਾਨ ਵਿੱਚ ਇਕੱਲੇ ਸੀ ਬਾਬਾ ਜਵਾਲਾ ਸਿੰਘ ਦੇ, ਇਕੱਲੇ ਕਲਿਆਣ ਦਾਸ ਸੀ। ਕਹਿੰਦੇ ਤੂੰ ਕੀ ਕਹਿੰਦਾ ਸੀ, ਉਹ ਦਿਲ ਦੀ ਗੱਲ ਬੁੱਝੋ, ਦਿਲ ਦੀ ਗੱਲ ਸੌ ਗਿਆ ਮਦਾਰੇ ਵੀ ਦੱਸ ਦਿੰਦੇ ਆ। ਤੂੰ 84 ਲੱਖ ਜਿੰਨੀ ਸ੍ਰਿਸ਼ਟੀ ਸਾਜੀ ਹੈ, ਕੱਲੇ ਕੱਲੇ ਜੀਵ ਦੀ ਸਾਤਾਂ ਪੁੱਛਦਾ ਪੀੜ੍ਹੀ ਵੀ ਅਸੀਂ ਦੱਸਦੇ ਹਾਂ ਕਿੱਧਰ ਨੂੰ ਮੁੜਨਾ ਹੈ, ਅਸੀਂ ਪੀੜ੍ਹੀ ਤੋਂ ਲੈ ਕੇ ਹਾਥੀ ਤੱਕ ਜਿੰਨੀ ਸ੍ਰਿਸ਼ਟੀ ਸਾਜੀ ਹੈ ਕੱਲੇ ਕੱਲੇ ਦੀ ਸਾਤਾਂ ਪੁੱਛਦਾ ਸੌ ਗਿਆ, ਇਹ ਤਾਂ ਅਸੀਂ ਸਾਰਿਆਂ ਦੀ ਜਾਣਦੇ। ਬਾਕੀ ਦੂਜੀ ਗੱਲ ਤੁਹਾਨੂੰ ਕਿਹਾ ਮੇਰਾ ਨਾਮ ਬਦਲਦੇ, ਨਾਮ ਸੱਦਣ ਵਾਸਤੇ ਹੁੰਦਾ, ਦਾਸ ਹੋਇਆ ਜਾਂ ਸਿੰਘ ਹੋਇਆ, ਇਹਦੇ ਸੱਦਣ ਵਾਸਤੇ, ਇਹਦੇ ਨਾਲ ਰੱਬ ਦੀ ਪ੍ਰਾਪਤੀ ਦਾ ਨਹੀਂ ਮਤਲਬ ਹੋਏਗੀ। ਦੂਜੀ ਗੱਲ ਬਾਣਾ ਜਿਹੜਾ ਹੁੰਦਾ, ਬਾਣੇ ਦਾ ਭਗਤੀ ਨਾਲ ਸੰਬੰਧ ਕੋਈ ਨਹੀਂ, ਬਾਣਾ ਪਹਿਲਾਂ ਜਲ ਜਾਂਦਾ, ਸਰੀਰ ਬਾਅਦ ਵਿੱਚ ਜਲਦਾ। ਤੂੰ ਇਹ ਕਹਿੰਦਾ ਵੀ ਮੇਰਾ ਜਿੱਥੇ ਸਰੀਰ ਵੀ ਨਹੀਂ ਜਾਂਦਾ ਤੂੰ ਉੱਥੇ ਜਾਣਾ ਚਾਹੁੰਦਾ, ਬਾਣਾ ਵੀ ਤੇਰਾ ਠੀਕ ਹੈ, ਨਾਮ ਵੀ ਤੇਰਾ ਠੀਕ ਹੈ। ਉਹਦੇ ਤੋਂ ਬਾਅਦ ਸਾਧ ਸਿੰਘ ਜੀ ਬਾਬਾ ਕਲਿਆਣ ਦਾਸ ਹੋਏ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੜੇ ਵਿਦਵਾਨ ਪੁਰਸ਼ ਸਨ, ਅੱਜ ਵੀ ਫਤਿਹਗੜ੍ਹ ਸਾਹਿਬ ਉਹਨਾਂ ਦਾ ਸਥਾਨ ਬਣਿਆ ਹੋਇਆ। ਇੰਨੇ ਮਹਾਨ, ਜਦੋਂ ਬਾਬਾ ਜਵਾਲਾ ਸਿੰਘ ਜੀ ਦੀ ਗੱਲ ਕਰਨੀ ਅੱਖਾਂ ਚੋਂ ਪਾਣੀ ਚੱਲ ਪੈਣਾ, ਅੱਖਾਂ ਚੋਂ ਪਾਣੀ ਚੱਲ ਪੈਣਾ। ਤੇ ਸਾਧ ਸਿੰਘ ਜੀ ਇੱਦਾਂ ਦੇ ਵਚਨ ਕਰਨੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ, ਸੰਗਤ ਨੂੰ ਵੀ ਕੇਂਦਰੀ ਗਵਾ ਦਿੰਦੇ, ਉਹਨਾਂ ਦੇ ਚਰਨਾਂ ਚੋਂ ਇੱਦਾਂ ਦੀਆਂ ਸ਼ਖਸੀਅਤਾਂ ਬਰੋ ਸੁਣੀਆਂ। ਬਾਬਾ ਸਾਧੀ ਸਿੰਘ ਰੋਪੜ ਖੈਡ ਕੇ, ਉਹ ਬਾਬਾ ਸੇਵਾ ਸਿੰਘ ਜੀ ਨਾਲ ਡਾਲੀ ਲਿਆਉਣ ਦੀ ਸੇਵਾ ਕਰਦੇ ਹੁੰਦੇ ਸੀ, ਕਿਉਂਕਿ ਪਹਿਲਾਂ ਜਿਹੜੀ ਸੇਵਾ ਸੀ ਅਨੰਦਗੜ੍ਹ ਸਾਹਿਬ ਦੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕੋਲ ਸੀ। ਉਹਨਾਂ ਨੇ ਫਿਰ ਬਾਬਾ ਘਨੱਈਆ ਸਿੰਘ ਨੂੰ ਕਿਹਾ ਵਿੱਚ, ਘਨੱਈਆ ਸਿੰਘ ਤੂੰ ਹੁਣ ਸੇਵਾ ਕਰਾ ਪਟਲਾਵੇ ਵਾਲੇ, ਪਟਲਾਵੇ ਵਾਲੇ ਜਿਹੜੇ ਘਨੱਈਆ ਸਿੰਘ ਫਿਰ ਸੇਵਾ ਸਾਧ ਸੰਤ ਜੀ, ਉਹਨਾਂ ਦੀ ਸੇਵਾ ਤੋਂ ਬਾਅਦ ਸੰਤ ਸੇਵਾ ਸਿੰਘ ਹੋਏ। ਉਹਨਾਂ ਸੇਵਾ ਸਿੰਘ ਨੂੰ ਕਿਹਾ ਸੇਵਾ ਸਿੰਘ ਹੁਣ ਤੂੰ ਸੇਵਾ ਕਰਾ, ਉਹ ਬਾਬਾ ਸੇਵਾ ਸਿੰਘ ਨੂੰ ਮਾਇਆ ਝੁੰਡ ਕੱਢ ਗਈ। ਉਹ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਕੋਲ ਆਏ, ਕਹਿੰਦੇ ਮਹਾਰਾਜ ਮਾਇਆ ਝੁੰਡ ਕੱਢ ਗਈ ਹੈ। ਉਹਨਾਂ ਨੂੰ 10,000 ਰੁਪਇਆ ਬਾਬਾ ਜਵਾਲਾ ਸਿੰਘ ਨੇ ਦਿੱਤਾ, ਉਸ ਵੇਲੇ 10,000 ਬਹੁਤ ਸੀ, ਮਹਿਣਾ ਰੱਖਾਉਂਦਾ ਸੀ 55-56 ਪਹਿਲਾਂ ਦੀ ਗੱਲ ਹੈ। ਉਹਦੇ ਕੋਲ ਸਾਧ ਸੰਗਤ ਜੀ ਬਾਹਰ ਫਿਰ ਮਾਇਆ ਫਿਰ ਘੁੰਡ ਕੱਢ ਲਈ ਤੇ ਬਾਬਾ ਸੇਵਾ ਸਿੰਘ ਫਿਰ ਦੁਬਾਰਾ ਆਏ ਕਹਿੰਦੇ ਮਹਾਰਾਜ ਮਾਇਆ ਘੁੰਡ ਕੱਢ ਦੇ ਕਹਿੰਦੇ ਸੇਵਾ ਸਿੰਘ ਆ ਲੈ ਫੜ 10,000 ਰੁਪਇਆ ਦਿੱਤਾ ਸਾਡੀ ਗੱਲ ਸੁਣ ਲੈ ਅੱਗੇ ਤੋਂ ਮਾਇਆ ਮਗਰੂ ਕਿਸੇ ਤੋਂ ਮੰਗਣ ਆ ਜਾ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰਦੀ ਮਾਇਆ ਤੈਨੂੰ ਪਹੁੰਚ ਲਓ ਤਰਨ ਤਾਮ ਬੈਠੇ ਸੀ ਕੋਲ ਬਾਬਾ ਦੁਆਰਾ ਸਿੰਘ ਜੀ ਮਹਾਰਾਜ ਉਹ ਕਿਸੇ ਨੇ ਆ ਕੇ 5 ਰੁਪਏ ਚੜ੍ਹੇ ਬਾਬਾ ਜੀ ਕਹਿਣ ਲੱਗੇ ਵੀ ਚੱਲੋ ਵੀ ਰਾਤ ਲਿਆ ਉਹ ਸਿੰਘ ਨੇ ਕਿਹਾ ਮੈਂ ਜੇ ਪੈਸੇ ਨਾ ਚੜ੍ਹਦਾ ਸਾਧ ਦਾ ਲੰਗਰ ਦਾ ਭੋਗੇ ਪੈ ਗਿਆ ਸੀ ਪੈਸੇ ਵਾਲੇ ਚੜ੍ਹੇ ਪਰ ਉਹ ਕਹਿੰਦਾ ਰਾਤ ਲਿਆ ਸਾਧ ਸਿੰਘ ਜੀ ਐਸਾ ਕੌਰ ਵਰਤਿਆ ਕਿ ਉੱਥੇ ਕਲਾਨੀਆਂ ਅਠਾਨੀਆਂ ਲੱਗੀ ਉਦੋਂ ਮੀਂਹ ਬਰਨ ਲੱਗ ਗਿਆ ਅੱਜ ਵੀ ਇੱਕ ਸਿੰਘ ਕੋਲ ਪੈਸੇ ਪੈ ਗਏ ਉਹ ਸਿੰਘ ਦਾ ਸਰੀਰ ਛੱਡ ਗਿਆ ਪਰ ਉਹ ਪੈਸੇ ਪੈ ਗਏ ਕਹਿਣ ਲੱਗੇ ਵੀ ਪੈਸੇ ਚੱਕ ਕੇ ਦੇਣ ਲਓ ਜਿੰਨੇ ਚਾਲੀਏ ਰਸ ਲਿਓ ਬਾਕੀ ਫਿਰ ਇਕੱਠੇ ਕਰਕੇ ਸਾਨੂੰ ਖੜਾ ਦਿਓ ਇਕੱਠੇ ਕਰਕੇ ਸਿੰਘ ਨੂੰ ਕਹਿਣ ਲੱਗੇ ਜਾ ਗੁਰੂ ਅਰਜਨ ਦੇਵ ਮਾਤ ਦੇ ਖਜ਼ਾਨੇ ਵਿੱਚ ਪਾਇਆ ਗੱਲੇ ਵਿੱਚ ਜਿੰਨੇ ਸਾਨੂੰ ਚਾਹੀਦੇ ਸੀ ਅਸੀਂ ਮੰਗਾ ਲਿਆ ਜਿੰਨੇ ਹੁਣ ਵੱਧ ਗਏ ਮੋੜਿਆ ਉੱਥੇ ਗੱਲੇ ਚ ਪਾਇਆ ਜਿਹਦੇ ਸੇਵਾਦਾਰ ਲੈ ਕੇ ਸਾਧ ਸੰਗਤ ਜੀ ਉਹ ਪੈਸੇ ਦਿਆ ਅੰਦਰ ਸੇਵਾਦਾਰਾਂ ਨੂੰ ਕਹਿਣ ਲੱਗੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਪੈਸੇ ਭੇਜੇ ਆ ਇਹ ਗੱਲੇ ਚ ਕਹਿੰਦੇ ਪਾ ਲੋ ਉਹ ਸੇਵਾਦਾਰ ਕਹਿੰਦਾ ਡੱਲਾ ਦਾ ਪੇਪਰ ਲਿਆ ਤੇ ਪੈਣੇ ਨੀ ਹੈ ਕਹਿੰਦਾ ਮੈਨੂੰ ਇਹਨਾਂ ਦਾ ਹੁਕਮ ਹੋਇਆ ਵੀ ਡੱਲੇ ਦੇ ਵਿੱਚ ਪਾ ਸਾਧ ਸੰਗਤ ਜੀ ਜਦ ਡੱਲਾ ਖੋਲਿਆ ਉਹ ਸਿੰਘ ਦੇਖ ਕੇ ਹੈਰਾਨ ਹੋ ਗਿਆ ਕਿ ਜਿੰਨੀ ਮਾਇਆ ਉਧਰ ਨੂੰ ਗਈ ਸੀ ਉਹਨਾਂ ਵਿੱਚ ਇਹਦਾ ਟੋਆ ਬਣਾਇਆ ਗਿਆ ਇਹ ਵਿੱਚੋਂ ਟੋਆ ਜਿੱਦਾਂ ਹਵਾ ਨਾਲ ਵੱਡੇ ਮਾਇਆ ਉਧਰ ਚਲੀ ਗਈ ਉਹ ਜਦ ਵਿੱਚ ਪਾਈ ਤਾਂ ਟੋਆ ਪੂਰਾ ਹੋ ਗਿਆ ਉਹ ਬਾਬਾ ਜਵਾਲਾ ਸਿੰਘ ਮਹਾਰਾਜ ਬੇਨਤੀ ਕੀਤੀ ਮਹਾਰਾਜ ਕਹਿੰਦੇ ਕਈ ਗੁਰੂ ਅਰਜਨ ਦੇਵ ਮਹਾਰਾਜ ਤੋਂ ਮਾਇਆ ਮੰਗਵਾਈ ਸੀ ਜਿਹਨੇ ਸਾਨੂੰ ਚਾਹੀਦੀ ਸੀ ਰੱਖ ਲਏ ਬਾਕੀ ਉਹਨਾਂ ਦੇ ਬਿਆਨੇ ਪਾ ਦਿੱਤੇ ਉਹ ਫਿਰ ਬਾਬਾ ਸ਼ਾਦੀ ਸਿੰਘ ਦਾਲੀ ਪਿੰਡਾਂ ਚੋਂ ਲਿਆਉਂਦੇ ਹੁੰਦੇ ਸੀ ਦੁੱਧ ਬਰਾਤ ਵੈਸੇ ਬਾਬਾ ਜਵਾਲਾ ਸਿੰਘ ਜੀ ਦੀ ਮਰਿਆਦਾ ਤਾਂ ਨਹੀਂ ਪਰ ਕਾਰ ਸੇਵਾ ਵਾਲੇ ਬਾਬਿਆਂ ਦੀ ਮਰਿਆਦਾ ਉਹ ਦਾਲੀ ਲਿਆਉਂਦੇ ਪਿੰਡਾਂ ਵਿੱਚ ਇੱਕ ਦਿਨ ਬਾਬਾ ਸ਼ਾਦੀ ਸਿੰਘ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੇਨਤੀ ਕਰਕੇ ਕਹਿਣ ਲੱਗੇ ਮਹਾਰਾਜ ਜਦੋਂ ਮੈਂ ਪਿੰਡਾਂ ਵਿੱਚ ਜਾਂਦਾ ਮੈਂ ਚੋਲਾ ਪਾ ਆਇਆ ਲੋਕ ਮੈਨੂੰ ਸਾਧੂ ਦੇਖ ਕੇ ਮੱਥਾ ਟੇਕਦੇ ਕੋਈ ਮੈਨੂੰ ਕਹਿੰਦਾ ਮਹਾਰਾਜ ਸਾਡੇ ਦੁੱਧ ਹੈ ਨੀ ਕੋਈ ਕਹਿੰਦਾ ਮਹਾਰਾਜ ਸਾਡੇ ਕਰਕੇ ਨਹੀਂ ਹੈ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਮਹਾਰਾਜ ਮੈਨੂੰ ਤਾਂ ਕਿਸੇ ਗੱਲ ਦਾ ਗਿਆਨ ਨਹੀਂ ਹੈ ਜੇ ਮੈਨੂੰ ਕੋਈ ਕੁਛ ਕਹੇ ਮੈਂ ਕੀ ਕਿਹਾ ਕਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਸ਼ਾਦੀ ਸਿੰਘ ਅੱਗੇ ਤੋਂ ਜੇ ਤੇਰੇ ਕੋਲ ਕੋਈ ਕੁਛ ਮੰਗੇ ਤੂੰ ਇੱਕ ਵਚਨ ਕਰ ਦਿਆ ਕਰ ਤੂੰ ਇਹ ਕਹਿ ਦਿਆ ਕਰ ਪਾਣੀ ਦਸਾਉਣ ਕੱਢੋ ਜਿਹੜਾ ਤੇਰਾ ਕਿਹਾ ਮੰਨ ਕੇ ਦਸਾਉਣ ਕੱਢੂਗਾ ਉਹਦੀਆਂ ਸਾਰੀਆਂ ਮਨੋਕਾਮਨਾ ਪੂਰਨ ਹੋ ਜਾਊਗੀ ਸਾਧ ਸੰਗਤ ਜੀ ਉਹਦੇ ਤੋਂ ਬਾਅਦ ਫਿਰ ਬਾਬਾ ਸ਼ਾਦੀ ਸਿੰਘ ਨੇ ਪੱਕਾ ਹੀ ਗੱਲ ਮਿਲ ਲਈ ਜਿਹਨੇ ਕਹਿਣਾ ਬਾਬੇ ਸਾਡੇ ਕਹਿੰਦੇ ਵੀ ਦਸਾਉਣ ਕੱਢੋ ਤੁਹਾਡਾ ਕੰਮ ਹੋ ਜਾਊਗਾ ਅੱਜ ਵੀ ਉਸ ਸਥਾਨ ਤੇ ਇਹੀ ਵਚਨ ਕੰਮ ਕਰ ਰਿਹਾ ਬਾਬਾ ਜਵਾਲਾ ਸਿੰਘ ਜੀ ਵੱਡੇ ਵੱਡੇ ਸਥਾਨ ਨੇ ਮਨੀ ਮਾਜਾ ਪੂਰੀ ਸਾਹਿਬ ਪੰਚਕੂਲੇ ਦੇ ਵਿੱਚ ਸਾਡਾ ਸਥਾਨ ਹੈ ਉੱਥੇ ਤਕਰੀਬਨ 9.5 ਸਾਡੇ ਪ੍ਰਾਂਤ 9.5 ਜ਼ਮੀਨ ਹੈ 76 ਕਨਾਲ ਜ਼ਮੀਨ ਹੈ ਚੰਡੀਗੜ੍ਹ ਸ਼ਹਿਰ ਦੇ ਵਿਚਾਲੇ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਪ੍ਰਗਟ ਕੀਤਾ ਸੀ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਸ ਸਥਾਨ ਤੇ ਆਏ ਉੱਥੇ ਡੋਣਾ ਸੀ ਤੇ ਇੱਕ ਸੱਪ ਸੀ ਜੇ ਤਾਂ ਡੋਣਾ ਜਿਹਨੂੰ ਡੋਣਾ ਨਹੀਂ ਸੀ ਬਹਿਣ ਦਿੰਦਾ ਜੇ ਦਿਲ ਤੋਂ ਡੋਣੇ ਤੋਂ ਬਚ ਕੇ ਬੰਦਾ ਬਹਿਗਾ ਤੇ ਰਾਮ ਨੂੰ ਸੱਪ ਨਹੀਂ ਸੀ ਬਹਿਣ ਦਿੰਦਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਏ ਕਹਿਣ ਲੱਗੇ ਭਾਈ ਤੁਹਾਡੀ ਰੋਟੀ ਪੂਰੀ ਹੋ ਗਈ ਅਸੀਂ ਹੁਣ ਆ ਗਏ ਤੁਸੀਂ ਜਾਓ ਉਹ ਡੋਣਾ ਵੀ ਚਲਿਆ ਗਿਆ ਤੇ ਸੱਪ ਵੀ ਚਲਿਆ ਗਿਆ ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਕਿਹਾ ਭਾਈ ਇਹ ਸਥਾਨ ਸਾਡਾ ਜਿਹੜਾ ਕੋਈ ਸਮਾਂ ਆਊਗਾ ਜਦੋਂ ਅਸੀਂ ਖਾਲਸੇ ਨੂੰ ਰਾਜ ਕਰਕੇ ਦੇਵਾਂਗੇ ਇਸ ਸਥਾਨ ਤੇ ਖਾਲਸੇ ਦਾ ਹਸਪਤਾਲ ਬਣੇਗਾ ਉਹ ਅੱਜ ਵੀ ਜਗ੍ਹਾ ਸਾਡੇ ਉੱਥੇ 24 ਘੰਟੇ ਲੰਗਰ ਚੱਲ ਰਿਹਾ ਇਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਹਨ ਇਸ ਨਗਰ ਤੇ ਵੱਡੀ ਕਿਰਪਾ ਰਹੀ ਹੈ ਬੜੇ ਬੜੇ ਗੁਰਮੁਖ ਪਿਆਰੇ ਸੇਵਾਦਾਰ ਇਸ ਨਗਰ ਦੇ ਹੋਏ ਨੇ ਜਿਨ੍ਹਾਂ ਦੀ ਬੜੀ ਕਿਰਪਾ ਹੈ ਦਿਨ ਵੀ ਉਹੀ ਸੇਵਾਦਾਰੀ ਪ੍ਰੇਮ ਕਰਕੇ ਮਨਾ ਰਹੇ ਨੇ ਆਪਣੇ ਪਿਆਰੇ ਦੀ ਯਾਦ ਆਪਣੇ ਬਜ਼ੁਰਗ ਦੀ ਯਾਦ ਉਹਨੂੰ ਸਾਧ ਸੰਗਤ ਪਿਆਰ ਕਰਕੇ ਹੀ ਮਨਾ ਰਹੇ ਨੇ ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾਸ ਤਾਂ ਸੇਵਾਦਾਰ ਨੇ ਉਸ ਸਥਾਨ ਦੇ ਬੜੇ ਬੜੇ ਮਹਾਂਪੁਰਸ਼ ਹੋਏ ਨੇ ਦਾਸ ਤਾਂ ਇੱਕ ਸੇਵਾ ਬਖਸ਼ੀ ਹੈ ਆਸ ਤਾਂ ਸੇਵਾਦਾਰ ਹੈ ਸਾਧ ਸੰਗਤ ਜੀ ਉਦਾਂ ਦੇ ਸਾਧੂ ਹੋਣੇ ਜਾਂ ਉਦਾਂ ਦੇ ਲੱਭਣੇ ਬੜੀ ਮੁਸ਼ਕਲ ਗੱਲ ਹੈ ਇਹ ਜਿਸ ਦੇਖਿਆ ਮਨ ਹੋਏ ਅਨੰਦ ਸੋ ਸਤਿਗੁਰ ਕਹੀਏ ਮਨ ਕੀ ਦੁੱਖ ਦਾ ਬਿਨਸ ਜਾਏ ਅੰਤ ਕਰੋ ਪਤ ਲਈਏ ਇੱਕ ਵਾਰ ਦਰਸ਼ਨ ਕਰਨੇ ਤੇ ਸਾਧ ਸੰਗਤ ਜੀ ਇੱਕ ਬੜੇ ਬੜੇ ਸੰਸਾਰ ਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਪਾਉਂਦੇ ਸੀ ਮਨੀ ਮਾਜਰੇ ਇੱਕ ਬੜਾ ਵਿਦਵਾਨ ਬੰਦਾ ਬੈਠਾ ਸੀ ਤੇ ਉਹ ਜਦ ਵੀ ਕਿਸੇ ਨੇ ਆਉਣਾ ਤੇ ਉਹਨਾਂ ਗਿਆਨ ਚਰਚਾ ਕਰਨੀ ਗਿਆਨ ਚਰਚਾ ਕਰਨੀ ਤੇ ਇੱਕ ਦਿਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉੱਥੇ ਗਏ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕੋਲ ਵਿਦਵਾਨ ਸਾਧੂ ਆਇਆ ਸੀ ਉਹਨਾਂ ਸੁਨੇਹਾ ਭੇਜਿਆ ਵੀ ਜਾਂ ਫਲਾਣੇ ਸਿੰਘ ਨੂੰ ਸੱਦ ਕੇ ਲਿਆਓ ਤੇ ਉਹਨੂੰ ਕਹਿੰਦਾ ਬਾਬਾ ਜਵਾਲਾ ਸਿੰਘ ਨੇ ਸੱਦਿਆ ਉਹਨੂੰ ਜਦ ਜਾ ਕੇ ਸੁਨੇਹਾ ਕਿਹਾ ਕਹਿੰਦਾ ਮੈਂ ਨੀ ਕਿਸੇ ਸਾਧ ਸੰਗਤ ਨੂੰ ਜਾਣਦਾ ਹੋਊਗਾ ਬਾਬਾ ਜਵਾਲਾ ਤੂੰ ਆਪਣੇ ਸਹਿਤ ਹੋ ਗਿਆ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਪੁੱਤ ਉਹਨੂੰ ਜਾ ਕੇ ਕਹਿ ਕਿ ਤੇਰਾ ਗਿਆਨ ਚਰਚਾ ਕਰਨੀ ਜਦੋਂ ਫਿਰ ਕਿਹਾ ਜੀ ਪੜਨਾ ਗਿਆਨ ਚਰਚਾ ਉੱਥੇ ਨੱਠਾ ਆਇਆ ਉਹਨੂੰ ਕਹਿ ਚਲੋ ਗਿਆਨ ਚਰਚਾ ਹੋ ਗਈ ਲੱਗਦਾ ਫਿਰਦਾ ਸੀ ਬੰਦਾ ਜੋ ਪਸਾਉਣ ਨੂੰ ਪਹੁੰਚ ਗਿਆ ਨਹੀਂ ਸੀਗਾ ਤੇ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਕੋਲ ਆ ਕੇ ਬੈਠਿਆ ਤਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਬਾਬਾ ਜੀ ਤੁਹਾਡੇ ਨਾਲ ਕੋਈ ਬਚਨ ਕਰਨਾ ਚਾਹੁੰਦੇ ਸਾਧੂ ਉਹ ਸਾਧੂ ਨੇ ਕੋਈ ਬਚਨ ਕੀਤਾ ਤੇ ਉਹਨੇ ਦੱਸ ਦਿੱਤਾ ਜਿਸਨੇ ਇਹਨੇ ਬਚਨ ਕੀਤਾ ਤਾਂ ਸਾਧੂ ਚੁੱਪ ਕਰ ਗਿਆ ਤੇ ਸਾਧ ਸੰਗਤ ਜੀ ਉਹ ਸਾਰੇ ਸੰਗਤ ਚੁੱਪ ਕਰ ਗਈ ਤੇ ਉਹਨੇ ਬਾਬਾ ਜਵਾਲਾ ਸਿੰਘ ਦੇ ਮੂੰਹ ਵੱਲ ਦੇਖਿਆ ਕਹਿੰਦਾ ਜਿਹੜਾ ਬੰਦਾ ਹਾਰਿਆ ਉਹ ਤਾਂ ਨਮੋਸ਼ੀ ਹੁੰਦੀ ਹੈ ਇਹਦੇ ਮੂੰਹ ਤੇ ਨਮੋਸ਼ੀ ਧੋਏ ਤੇ ਇਹ ਮਾੜਾ ਮੋਟਾ ਵੀ ਇਹਦੇ ਚਿਹਰੇ ਤੇ ਕੋਈ ਆਈ ਨਹੀਂ ਕਰਦੇ ਮੇਰਾ ਬੰਦਾ ਹਾਰ ਗਿਆ ਬਾਬਾ ਜਵਾਲਾ ਸਿੰਘ ਜੀ ਕਹਿਣ ਦੇ ਗੁਰਮੁਖਾ ਇਹਦਾ ਜਵਾਬ ਇਹਦੇ ਕੋਲ ਨਹੀਂ ਹੈ ਇਹਦਾ ਜਵਾਬ ਤੁਹਾਨੂੰ ਮੈਂ ਦਊਂਗਾ ਐਸਾ ਜਵਾਬ ਦਿੱਤਾ ਕਿ ਮੁੜ ਕੇ ਬਾਬਾ ਜਵਾਲਾ ਸਿੰਘ ਨੇ ਚਰਨ ਦੱਸਿਆ ਗੁੰਗਾ ਹੋਇਆ ਬਾਬਰਾ ਪਹਿਰਾ ਹੋਇਆ ਕਾਨ ਪਾਵੋ ਤੇ ਪਿੰਦਲ ਪਿਆ ਮਾਰਿਆ ਸਤਿਗੁਰ ਬਾਣ ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਮਾਰੇ ਪ੍ਰਸਥਾਨ ਤੇ ਬੈਠੇ ਸੀ ਸਾਧੂ ਕਰੇ ਬਾਬਾ ਜੀ ਛੇਵੀਂ ਭੂਮਿਕਾ ਇੱਦਾਂ ਦੀ ਹੁੰਦੀ ਆ ਪੰਜਵੀਂ ਇੱਦਾਂ ਦੀ ਹੁੰਦੀ ਆ ਚੌਥੀ ਇੱਦਾਂ ਦੀ ਹੁੰਦੀ ਆ ਤੀਜੀ ਭੂਮਿਕਾ ਵਾਲੇ ਸਾਧੂ ਇੱਦਾਂ ਦੇ ਹੁੰਦੇ ਆ ਇੱਦਾਂ ਹੁੰਦੀ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਮਾਰੇ ਕਹਿੰਦੇ ਕਿ ਸੰਤ ਜੀ ਜਿੱਥੇ ਦੀਆਂ ਤੂੰ ਗੱਲਾਂ ਕਰਦਾ ਉਹ ਜਗ੍ਹਾ ਦੇਖੀ ਵੀ ਤੂੰ ਉੱਤੇ ਗੱਲਾਂ ਕਰੀ ਜਾਂਦੀ ਅਜਮੀ ਸੇਵੀ ਭੂਮਿਕਾ ਸਭ ਨੇ ਦੇਖੀ ਵੀ ਗੱਲ ਕੀਤੀ ਉਹ ਕਹਿੰਦਾ ਜੀ ਮੈਂ ਤਾਂ ਸ਼ਾਸਤਰੋਂ ਕੀ ਬਾਤ ਕਰਦਾ ਹਾਂ ਸ਼ਾਸਤਰੋਂ ਕੀ ਬਾਤ ਕਰਦਾ ਹਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਤੂੰ ਤਾਂ ਸ਼ਾਸਤਰੋਂ ਦੀ ਕਰਦਾ ਅਸੀਂ 24 ਘੰਟੇ ਸੇਵਾ ਕਰਦੇ ਰਹਿੰਦੇ ਹਾਂ ਤੂੰ ਤਾਂ ਗੱਲੇ ਕਰਦਾ ਸੁਣਾਈ ਸੁਣਾਈ ਅਜਮੀ ਹੁਣ ਬਹੁਤ ਗੱਲਾਂ ਨੀ ਕੋਈ ਦਸਮ ਗ੍ਰੰਥ ਦੀ ਗੱਲ ਹੋ ਕਿਤੇ ਦੀ ਦਸਮ ਗ੍ਰੰਥ ਦੀ ਗੱਲ ਥੋੜਾ ਵਿਸ਼ਾ ਬਣਿਆ ਹੋਇਆ ਉਹ ਮਸਕੀਨ ਦੀ ਇੱਕ ਵਾਰ ਬੰਦਾ ਆਇਆ ਬਾਹਰ ਕਹਿੰਦੇ ਮੇਰੇ ਕੋਲ ਬੰਦਾ ਆਇਆ ਕਹਿੰਦਾ ਜੀ ਤੁਹਾਡੇ ਨਾਲ ਗਿਆਨ ਚਰਚਾ ਕਰਨੀ ਕਹਿੰਦਾ ਕਾਹਦੇ ਤੇ ਕਹਿੰਦੇ ਦਸਮ ਗ੍ਰੰਥ ਤੇ ਕਰਨੀ ਕਹਿੰਦੇ ਮੈਂ ਕਿਹਾ ਵੀ ਗੁਰਮੁਖਾ ਤੂੰ ਦਸਮ ਗ੍ਰੰਥ ਪੜਿਆ ਹੋਇਆ ਕਹਿੰਦਾ ਜੀ ਨਹੀਂ ਚਲੋ ਕਹਿੰਦੇ ਕੋਈ ਗੱਲ ਨੀ ਦਰਸ਼ਨ ਕੀਤੇ ਦਸਮ ਗ੍ਰੰਥ ਦੇ ਕਹਿੰਦਾ ਜੀ ਨਹੀਂ ਕਹਿੰਦੇ ਦਰਸ਼ਨ ਕੀਤੇ ਨਹੀਂ ਪੜਿਆ ਤੂੰ ਹੈ ਨਹੀਂ ਤਾਂ ਗਿਆਨ ਚਰਚਾ ਕੀ ਕਰਨੀ ਅੱਜ ਉਹ ਗੱਲਾਂ ਕਰਦੇ ਸੀ ਮੈਨੂੰ ਦਰਸ਼ਨ ਕੀਤੇ ਨੀ ਪੜੇ ਨੀ ਮੈਨੂੰ ਇਸ ਗੱਲ ਦਾ ਪਤਾ ਨੀ ਉਹ ਕਹਿੰਦੇ ਗਿਆਨ ਚਰਚਾ ਕਰੋ ਸਾਡੇ ਨੂੰ ਪਿਤਾ ਜੀ ਲਿਖ ਕਦੀ ਵੀ ਪਿਤਾ ਦਾ ਜਨਮ ਪੁੱਤਰ ਨਹੀਂ ਦੱਸ ਸਕਿਆ ਪਿੱਛੇ ਤੋਂ ਸੀਨੇ ਪਸੀਨੇ ਗੱਲ ਚੱਲੀ ਹੁੰਦੀ ਆ ਸਾਡੇ ਪਿਤਾ ਦੇ ਜਨਮ ਆਪਣੇ ਜਨਮ ਦਾ ਵੀ ਸਾਨੂੰ ਪਤਾ ਨਹੀਂ ਉਹ ਮਾਤਾ ਪਿਤਾ ਦੱਸੂਗੇ ਸੀਨੇ ਪਸੀਨੇ ਗੱਲ ਚੱਲੂਗੇ ਇਸ ਤਰੀਕ ਨੂੰ ਪੁੱਤਰ ਜਾਣਿਆ ਜੋ ਪਿਤਾ ਜੀ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਲਿਖ ਹੈ ਇਹ ਸਾਨੂੰ ਸੀਨੇ ਪਸੀਨੇ ਮਹਾਂਪੁਰਖਾਂ ਨੇ ਦੱਸਿਆ ਵੀ ਸਾਧੂਆਂ ਦੀ ਭਗਤਾਂ ਦੀ ਬਾਣੀ ਹੈ ਗੁਰੂਆਂ ਦੀ ਬਾਣੀ ਹੈ ਇਸ ਸਰੀਰ ਨੂੰ ਤਾਣੇ ਗੁਰੂ ਸ੍ਰੀ ਛੱਡਿਆ ਇਸ ਸਰੀਰ ਨੂੰ ਜਨਮ ਦੇ ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਦਾ ਹੋਇਆ ਇਸ ਸਰੀਰ ਨੂੰ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਹੋਇਆ ਕਦੀ ਪੁੱਤਰ ਪਿਤਾ ਦਾ ਜਨਮ ਦਿਨ ਨਹੀਂ ਰੱਖਦਾ ਕਦੀ ਵੀ ਨਾ ਉਹਨੂੰ ਪਤਾ ਹੀ ਹੁੰਦਾ ਅੱਜ ਹੁਣ ਪੁੱਤਰ ਉੱਠ ਕੇ ਕਹਿੰਦੇ ਵੀ ਸਾਨੂੰ ਅਸਲ ਜਨਮ ਦਾ ਪਤਾ ਨਹੀਂ ਸੀ ਅਸੀਂ ਤੁਹਾਨੂੰ ਦੱਸਦੇ ਤੇ ਗੁਰੂ ਨਾਨਕ ਸਾਹਿਬ ਦਾ ਜਨਮ ਕਦੋਂ ਸੀ ਤੇ ਗੁਰੂ ਗੋਬਿੰਦ ਸਿੰਘ ਦਾ ਜਨਮ ਕਦੋਂ ਸੀ ਉਹ ਹੁਣ ਜਿਹੜੇ ਜ਼ਿਆਦਾ ਪੜ੍ਹਦੇ ਮੁੰਡੇ ਉਹ ਕਹਿੰਦੇ ਸਾਨੂੰ ਅਸੀਂ ਦੱਸ ਦੇ ਦੇਖੋ ਇੱਕ ਆਮ ਹੁਣੀ ਗੱਲ ਹੈ ਫਿਰ ਕਹਿੰਦੇ ਜੀ ਕਵੀ ਨੇ ਵਿੱਚ ਪਾ ਦਿੱਤੀ ਗੱਲ ਦਸਵਾਂ ਗ੍ਰੰਥ ਦੇ ਵਿੱਚ ਕਵੀ ਨੇ ਗੱਲ ਪਾ ਦਿੱਤੀ ਗੁਰਮੁਖੋ ਕਿੱਥੋਂ ਇਹਦਾ ਆਮ ਉਤਰਿਆ ਜਿਹੜੇ ਉਸ ਵੇਲੇ ਬਜ਼ੁਰਗ ਬੈਠੇ ਸੀ ਜਦੋਂ ਦਸਵਾਂ ਗ੍ਰੰਥ ਦੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ ਅਕਸਰ ਕਿਸੇ ਨੇ ਪੜ੍ਹੀ ਹੋਊਗੀ ਤਾਂ ਉਸ ਵੇਲੇ ਸਾਰੇ ਨਿਆਣੇ ਤਾਂ ਬੈਠੇ ਨਾ ਸੀ ਉਹਨਾਂ ਨੂੰ ਵੀ ਇਸ ਗੱਲ ਦਾ ਗਿਆਨ ਸੀ ਕਿ ਦਸਵਾਂ ਗ੍ਰੰਥ ਕਿੱਥੋਂ ਆ ਗਿਆ ਕਿ ਗੁਰੂ ਦਾ ਤਾਂ ਸਾਜ ਹੀ ਨਹੀਂ ਹੈ ਅਸਲ ਅਕਸਰ ਉਸ ਵੇਲੇ ਸਿੱਖ ਸਿਆਣੇ ਬੈਠੇ ਹੋਣਗੇ ਜਿਹੜੀ ਦਸਵਾਂ ਗ੍ਰੰਥ ਦੀ ਗੱਲ ਲਿਖੀ ਹੋਊਗੀ ਗੁਰੂ ਗੋਬਿੰਦ ਸਿੰਘ ਦਾ ਇਹਦਾ ਪਿੱਛੇ ਪ੍ਰਾਪਤ ਜਦ ਸਾਡੇ ਬਜ਼ੁਰਗਾਂ ਨੇ ਇਸ ਕੰਮ ਨੂੰ ਮਾਨਤਾ ਦਿੱਤੀ ਹੈ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਵੱਡੇ ਵੱਡੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਮਾਨਤਾ ਦਿੱਤੀ ਹੈ ਦਸਵਾਂ ਗ੍ਰੰਥ ਤੇ ਉਹਨਾਂ ਨੇ ਕੋਈ ਕਿੰਤੂ ਪ੍ਰਾਪਤ ਨਹੀਂ ਕੀਤਾ ਜਿਨ੍ਹਾਂ ਨੇ ਹੱਥ ਤੇ ਸਿਰ ਰੱਖ ਕੇ ਸਾਧ ਸੰਗਤ ਦੀ ਜੰਗ ਲੜਿਆ ਬਾਬਾ ਦੀਪ ਸਿੰਘ ਜਾਂ ਤਾਂ ਉਹਨੇ ਪਾਵਰ ਹੋਵੇ ਭਾਈ ਮਨੀ ਸਿੰਘ ਦਾ ਬੰਦ ਕੱਟਿਆ ਜਾਂ ਤਾਂ ਉਹਨੀ ਪਾਵਰ ਹੋਵੇ ਸਾਧ ਸੰਗਤ ਜੀ ਐਸੇ ਜਿਹੜੇ ਸਿੱਖ ਪੰਥ ਦੇ ਵਿੱਚ ਮਹਾਨ ਪੁਰਸ਼ ਹੋ ਚੁੱਕੇ ਨੇ ਉਹਨਾਂ ਨੇ ਅੱਜ ਤੱਕ ਦਸਵਾਂ ਗ੍ਰੰਥ ਤੇ ਉਂਗਲ ਨਹੀਂ ਰੱਖੀ ਉਹ ਰੱਖ ਸਕਦੇ ਸੀ ਉਹਨਾਂ ਨੂੰ ਪਤਾ ਸੀ ਉਹ ਪਾਵਰਾਂ ਸੀ ਸਾਧ ਸੰਗਤ ਜੀ ਉਹਨਾਂ ਨੂੰ ਪਤਾ ਸੀ ਗੁਰੂ ਦੀ ਲਿਖਤ ਹੈ ਕਿ ਨਹੀਂ ਲਿਖਦੇ ਤੇ ਅੱਜ ਹੁਣ ਸਾਧ ਸਿੰਘ ਜੀ ਕੱਲ ਉੱਠ ਕੇ ਬੰਦੇ ਐਸੇ ਉੱਠ ਕੇ ਬਿਨਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਗਲਾ ਦਸਮ ਗ੍ਰੰਥ ਤੇ ਉਗਲਾ ਨੇ ਦਸਮ ਗ੍ਰੰਥ ਤੇ ਉਗਲਾ ਭਾਈ ਗੁਰਮੁਖੋ ਜਾਂ ਸਾਡੇ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਬਾਬਾ ਜਵਾਲਾ ਸਿੰਘ, ਬਾਬਾ ਮਨ ਸਿੰਘ ਨਾਨਕਸਰ ਵਾਲੇ, ਬਾਬਾ ਮਾਤਰ ਸਿੰਘ ਜੀ ਮਾਰਾ ਮਸਤੂ ਆਉਣ ਵਾਲੇ ਵੱਡੇ ਵੱਡੇ ਮਹਾਨ ਪੁਰਸ਼ ਯੁੱਗ ਪੁਰਸ਼ ਕੋਲ ਗੁਜਰੇ ਨੇ, ਉਹਨਾਂ ਨੇ ਦਸਮ ਗ੍ਰੰਥ ਨੂੰ ਮਾਨਤਾ ਦਿੱਤੀ ਹੈ। ਤੇ ਅੱਜ ਕੱਲ ਉੱਠ ਕੇ ਚਾਰ ਸਾਧ ਸਿੰਘ ਜੀ ਚਾਰ ਕਲਾਸਾਂ ਪੜ੍ਹ ਕੇ ਆਪਣੇ ਆਪ ਨੂੰ ਪ੍ਰੋਫੈਸਰ ਕਹਾ ਕੇ ਉਹ ਦਸਮ ਗ੍ਰੰਥ ਤੇ ਉਂਗਲਾ ਰੱਖਣ, ਤੇ ਸਾਧ ਸਿੰਘ ਜੀ ਦਾ ਮਤਲਬ ਬ੍ਰਹਮ ਗਿਆਨੀਆਂ ਨੂੰ ਪਤਾ ਨਹੀਂ ਲੱਗਾ, ਬ੍ਰਹਮ ਗਿਆਨੀ ਜਿਹੜੇ ਸਨ ਉਹਨੂੰ ਪਤਾ ਨਹੀਂ ਲੱਗਾ ਦਸਵੇਂ ਗੁਰੂ ਦੀ ਲਿਖਤ ਹੈ ਕਿ ਨਹੀਂ। ਬਾਬਾ ਅਤਰ ਸਿੰਘ ਜੀ ਮਾਰ ਮਸਤ ਆਉਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਦਰਜਾ ਅਕਾਲ ਤਖ਼ਤ ਵੱਲੋਂ ਸੰਤ ਦਾ ਦਿੱਤਾ ਗਿਆ ਕਿ ਇਹ ਸੰਤ ਹੈ। ਬਾਬਾ ਜੀ ਜਦੋਂ ਦਰਬਾਰ ਸਾਹਿਬ ਦਰਸ਼ਨ ਕਰਨ ਗਏ ਉੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਢੋਲਕੀ ਬਾਜੇ ਨਾਲ ਕੀਰਤਨ ਨਹੀਂ ਕਰ ਸਕਦੇ, ਸਾਡੀ ਮਰਿਆਦਾ ਨਹੀਂ। ਬਾਬਾ ਜੀ ਬਾਹਰ ਕਿਉਂਕਿ ਹੁਣ ਵੀ ਉੱਥੇ ਗੁਰੂ ਰਾਮਦਾਸ ਮਹਾਰਾਜ ਦੇ ਰਾਗਾਂ ਵਿੱਚ ਕੀਰਤਨ ਜਾਂ ਗੁਰਬਾਣੀ ਦਾ ਕੀਰਤਨ ਹੁੰਦਾ। ਬਾਬਾ ਅਤਰ ਸਿੰਘ ਜੀ ਮਾਰਾ ਬਾਪ ਪ੍ਰਕਰਮਾਂ ਤੋਂ ਬੈਠ ਕੇ ਕੀਰਤਨ ਕੀਤਾ ਸਾਧ ਸੰਗਤ ਜੀ ਢੋਲਕੀ ਬਾਜਿਆਂ ਨੇ, ਜਿੰਨੀ ਦੁਨੀਆਂ ਅੰਦਰ ਬੈਠੀ ਸਾਰੀ ਬਾਹਰ ਅੱਗੇ ਆ ਕੇ ਬਹਿ ਗਈ। ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਇਹ ਬੰਦਾ ਜਿਹੜਾ ਇਹ ਮਹਾਂਪੁਰਸ਼ ਹੈ, ਹਰ ਮਾਤਾ ਵਸਿਆ ਸੋਈ ਜੈ ਜੈ ਕਾਲ ਕਰੇ ਸਭ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਪ੍ਰਗਟ ਨਾ ਹੋਇਆ। ਉਹਨਾਂ ਮਹਾਂਪੁਰਸ਼ਾਂ ਦੀ ਸੋਭਾ ਸੰਸਾਰ ਵਿੱਚ ਹੁੰਦੀ ਹੈ। ਬਾਕੀ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਕੇਤੂ ਗ੍ਰੰਥ ਨੂੰ ਬੜੀ ਦੁਨੀਆਂ ਕਰਦੀ ਜਾ ਰਹੀ ਹੈ, ਤੇ ਚਲੋ ਅੱਗੇ ਦਸਮ ਗ੍ਰੰਥ ਦੇ ਕੇਤੂ ਪ੍ਰਾਪਤ ਨਹੀਂ ਹੋਇਆ। ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੇਤੂ ਪ੍ਰਾਪਤ ਹੋਏ ਸਨ, ਕਦੀ ਰਾਮ ਵਾਲਾ ਦੇ ਹੋ ਗਿਆ, ਕਦੀ ਮੰਗਲ ਬਦਲ ਦਿੱਤੇ, ਕਦੀ ਕੁਛ ਬਦਲ ਦਿੱਤਾ, ਕਦੀ ਪੁਰਾਣੀਆਂ ਬਦਲ ਦਿੱਤੀਆਂ। ਹੁਣ ਦਸਮ ਗ੍ਰੰਥ ਦਾ ਵਿਸ਼ਾ ਚੱਲ ਰਿਹਾ, ਉਹ ਵੀ ਸਾਧ ਸੰਗਤ ਜੀ ਕੇਤੂ ਪ੍ਰਾਪਤ ਦੇ ਵਿਸ਼ੇ ਵਿੱਚ ਗੁਰੂ ਦੀ ਦਿੱਖ ਤੇ ਕੇਤੂ ਪ੍ਰਾਪਤ ਕਰਨਾ ਤੇ ਸਾਧ ਸੰਗਤ ਦੀ ਸਿਹਤ ਪਾਉਣ ਵਾਸਤੇ ਬੜੀ ਮਦਭਾਵੀ ਗੱਲ ਹੈ। ਬੜੇ ਬੜੇ ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਦੇਸ਼ ਕਰਮ ਨੇ ਸਾਧ ਸੰਗਤ ਜੀ ਸਰਕਾਰ ਕੀਤਾ, ਉਹਨਾਂ ਨੇ ਇਸ ਕਰਮ ਪ੍ਰਵਾਨ ਹੀ ਰੱਖਿਆ। ਜਦੋਂ ਹਜ਼ੂਰ ਸਾਹਿਬ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਕ ਸਨ ਬਾਬਾ ਜਗਿੰਦਰ ਸਿੰਘ ਜੀ ਮੋਨੀ, ਉਹਨਾਂ ਨੂੰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਸੀ, ਉਹਨਾਂ ਦੇ ਵਚਨ ਨਾਲ ਉਹ ਸਿੰਘ ਸਾਹਿਬ ਬਣੇ ਸਨ, ਤੇ ਉੱਥੇ ਵੀ ਜਿਹੜੀ ਬਖਸ਼ਿਸ਼ਾਂ ਕੀਤੀਆਂ ਸਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ, ਅੱਜ ਵੀ ਉਹਨਾਂ ਸੇਵਕਾਂ ਤੇ ਚੱਲ ਰਹੀਆਂ ਨੇ। ਬੜੇ ਬੜੇ ਮਹਾਂਪੁਰਸ਼ ਉੱਥੇ ਗਏ, ਹਜ਼ੂਰ ਸਾਹਿਬ ਗਏ, ਪਰ ਕਿਸੇ ਨੇ ਇਸ ਦੇ ਕੇਤੂ ਪ੍ਰਾਪਤ ਨਹੀਂ ਕੀਤਾ। ਗੁਰਮੁਖ ਬੜੇ ਲਿਖੇ ਲੋਕ ਕਰੀ ਜਾਂਦੇ ਨੇ, ਠੀਕ ਹੈ, ਇੱਕ ਬੜਾ ਮੋਰਚਾ ਲੱਗਿਆ ਹੋਇਆ ਸੰਤ ਸਮਾਜ ਦਾ, ਪਹਿਲਾਂ ਹਰੇ ਕਲੰਡਰ ਦਾ ਮੋਕਿਆ ਨਹੀਂ ਸੀ, ਇੱਕ ਹੋਰ ਮੋਰਚਾ ਸ਼ੁਰੂ ਹੋ ਗਿਆ, ਹੋਰ ਕਈ ਮੋਰਚੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਟਾਈਮ ਤੇ ਰਾਜਮਾਲਾ ਦਾ ਰੌਲਾ ਪੈ ਗਿਆ ਸੀ। ਉਸ ਵੇਲੇ ਮਹਾਂਪੁਰਸ਼ਾਂ ਨੇ ਕਟਪਾਠ ਕਰਕੇ ਸਾਧ ਸੰਗਤ ਜਿਹੜੇ ਭਾਈ ਗੁਰਦਾਸ ਜੀ ਨੇ ਮੰਗਲ ਲਿਖੇ ਸੀ ਨਾ, ਕਿ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਏ ਸੀ, ਉਹ ਵੀ ਕਿਸੇ ਸਮੇਂ ਤੇ ਮੰਗਲਾ ਹੀ ਕੱਟ ਦਿੱਤੇ ਸੀ, ਉਹਨਾਂ ਨੇ ਆਪਣੀ ਮਰਜ਼ੀ ਨਾਲ ਮੰਗਲ ਲਾ ਲਏ ਸੀ। ਉਹ ਫਿਰ ਮੰਗਲ ਇੱਦਾਂ ਲਾ ਦਿੱਤੇ ਸੀ ਵੀ ਕਿਤੇ ਚਿੱਠੀ ਲਿਖੀ ਦੀ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ ਉੱਤੇ ਲਿਖ ਦਿੱਤਾ, ਬਾਕੀ ਮੰਗਲ ਸਾਰਾ ਥੱਲੇ ਲਿਖ ਦਿੱਤਾ। ਜਿੱਦਾਂ ਰਾਮ ਕਰੀ ਮੰਗਲਾ ਤੀਜਾ ਰਾਮ ਦੇ ਓਂਕਾਰ ਸਤਿਗੁਰ ਪ੍ਰਸਾਦ ਤੇ ਮੰਗਲ ਗੁਰੂ ਅਰਜਨ ਦੇਵ ਮਹਾਰਾਜ ਦਾ ਲਾਇਆ ਹੋਇਆ, ਇਹਨੂੰ ਇੱਦਾਂ ਬਦਲ ਕੇ ਲਾਤਾ ਕਿ ਉੱਤੇ ਲਿਖਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਰੀ ਮੰਗਲਾ ਤੀਜਾ ਰਾਮ ਦਾ ਅੰਤ ਪਿਆ ਮੇਰੇ ਮਾਂ ਸਤਿਗੁਰੂ ਮੈਂ ਪਾਏ ਸਾਰੇ ਮੰਗਲ ਇਸ ਤਰ੍ਹਾਂ ਦਰਦ ਕਰ ਦਿੱਤੇ। ਉਹ ਤਕਰੀਬਨ 200 ਪੀੜ ਛੱਪ ਗਈ ਸੀ, ਉਹ 200 ਪੀੜ ਵਿੱਚ ਆ ਕੇ ਸਨ ਬਾਬਾ ਫਤਿਹ ਸਿੰਘ ਜੀ ਆਏ, ਉਹਨਾਂ ਨੇ ਸਾਰੀਆਂ ਪੀੜਾਂ ਦਾ ਸੰਸਕਾਰ ਕਰਕੇ ਮੁੜ ਕੇ ਨਵੇਂ ਸਿਰੇ ਮੰਗਲ ਦਾ। ਸੋ ਸਾਧ ਸੰਗਤ ਜੀ ਦੇ ਬੜੇ ਵਿਸ਼ੇ ਨੇ ਆਪਣੇ ਸੇਵਾਉਣ ਦੇ ਵਿੱਚ, ਵੈਸੇ ਮਨ ਭਾਵੇ ਨੇ ਆਪਣਾ ਅੰਦਰ ਲਾਈ ਪੈ ਜਾਵੇ ਮਾੜੀ ਹੁੰਦੀ ਹੈ, ਸਿੱਖ ਬੈਠ ਕੇ ਇਸ ਗੱਲ ਦਾ ਨਿਰਣਾ ਲੈ ਕੇ ਜਾਵੇ ਤਾਂ ਬੜੀ ਚੰਗੀ ਗੱਲ ਹੈ, ਕਿਉਂਕਿ ਘਰ ਦੀ ਲੜਾਈ ਹੁੰਦੀ ਮਾੜੀ ਹੈ। ਇਸ ਕਰਕੇ ਸਿੱਖ ਧਰਮ ਦੇ ਸਿੱਖ ਕੌਮ ਦੇ ਅੰਦਰ ਲੜਾਈ ਅਸੀਂ ਬਾਹਰੋਂ ਨਾਲ ਕੀ ਲੜਨੀ, ਸਾਡੇ ਅੰਦਰ ਲੜਾਈ ਪਈ ਹੋਈ ਹੈ, ਇਹ ਅੱਜ ਦੀ ਨਹੀਂ ਪਈ ਹੋਈ, ਬਹੁਤ ਸਮਾਂ ਪਹਿਲਾਂ ਦੀ ਪਈ ਹੋਈ ਹੈ। ਹੋਰ ਸਨ ਬਾਬਾ ਸੁਖਦੇਵ ਸਿੰਘ ਜੀ, ਉਹ ਵੀ ਦਮਦਮੇ ਟਕਸਾਲ ਤੋਂ, ਸਨ ਬਾਬਾ ਹਰਨਾਮ ਸਿੰਘ ਜੀ ਦੇ ਤੇ ਸਾਧ ਸੰਗਤ ਜੀ, ਉਹਨਾਂ ਵੱਲੋਂ ਚੇਤੇ ਤੌਰ ਤੇ ਆਏ ਅਰਵਿੰਦਰ ਸਿੰਘ ਜੀ ਧਾਮੀ, ਸ਼੍ਰੋਮਣੀ ਕਮੇਟੀ ਦੇ ਵੀ ਨੇ, ਪੈਦਲ ਵੀ ਨੇ ਤੇ ਹੋਰ ਵੀ ਉਹਨਾਂ ਕੋਲ ਬਹੁਤਾ, ਕਿਉਂਕਿ ਉਹ ਵੀ ਗੁਰਮੁਖ ਤੇ ਆਏ, ਗੁਰੂ ਨਾਲ ਪ੍ਰੇਮ ਕਿੱਥੇ ਰੱਖਦੇ ਨੇ, ਉੱਥੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਅਸਥਾਨ ਨਾਲ ਵੀ ਪ੍ਰੇਮ ਰੱਖਦੇ ਨੇ, ਬਾਬਾ ਜਵਾਲਾ ਸਿੰਘ ਜੀ ਦੇ ਸੇਵਾਦਾਰਾਂ ਨਾਲ ਵੀ ਪ੍ਰੇਮ ਰੱਖਦੇ ਨੇ, ਸੁਭਾਅ ਵੈਸੇ ਮਿਲ ਮਿਲਾਪੜਾ ਹਰੇਕ ਨਾਲੇ ਮਿਲ ਸਾਧ ਸੰਗਤ ਜੀ ਪਿਆਰ ਦਾ ਵਰਤਾਓ ਰੱਖਦੇ ਆ, ਉਹਨਾਂ ਨੇ ਵੀ ਸਾਧ ਸੰਗਤ ਦਰਸ਼ਨ ਦਿੱਤੇ ਨੇ, ਤੇ ਲਾਸ ਹੋਰ ਵੀ ਠਾਠੀ ਸਾਹਿਬ ਤੋਂ ਮਹਾਂਪੁਰਸ਼ ਆਏ ਨੇ, ਉੱਥੇ ਵੀ ਸੇਵਾ ਕਰਦੇ ਨੇ, ਸਾਰੇ ਅਰਦਾਸ ਗੁਰੂ ਜੀ ਆਏ ਜਿਹਨੇ ਕਦ ਕਰ ਕੇ ਆਏ ਹੋ, ਦਾਸਾਂ ਦੇ ਸਿਰ ਮੱਥੇ, ਨਗਰ ਵਾਸੀਆਂ ਦੇ ਸਿਰ ਮੱਥੇ ਤੇ ਸਾਰਿਆਂ ਜੀ ਆਇਆ, ਦਾਸ ਦੇ ਕੇ ਸਾਧ ਸੰਗਤ ਦੀ ਸੇਵਾ ਪ੍ਰਵਾਨ ਕਰਿਓ, ਕਿਉਂਕਿ ਗੁਰਮੁਖ ਪਿਆਰੇ ਰਾਜੀ ਤੁਹਾਡੀ ਪਰਮੇਸ਼ਰ بہت سارے آئے ہیں جنہوں نے ماں پرکھا کا جس آپ ہی سرمن کروانا ہے. اس کر کے داس نے بچوں کا تھوڑے کرنے سے پر بابا جوالا سنگھ کی پریم میں آ کے بہت سارے بچن ہو گئے ہیں. ٹھیک ہے انہوں کی مہما ہے سادھ سنگت جی ہوں بھی بابا سادی سنگھ کے استھان تو گتکا پارٹی بھی آ رہی ہے وہ بھی ہرے سال اتنے نگر کیرتن دوارا گرو گرنتھ صاحب جی بڑے جلاؤ کے نال گردوارا صاحب لے کے جان گے. اس کر کے ساری سنگت کو بےنتی ہے جنہوں کو پکا نے کوئی گل پانی نہیں چکیا پرسادا بھی تیار ہے بھائی ہو سکتا کئی بار کسی بھی پوچھ گچھ نہیں ہوں کئی بار بہت بھیڑ دے کئی بار کوئی رہ بھی جانے گرو. اس کر کے نگر واسیاں والوں سیوادار والوں انہوں گرمکھا بےنتی ہے بھائی وہ خیمہ کے دچک بھی نے جی کسی کو نہیں پوچھا گیا وہ ضرور جل پانی چک لو یا پرسادا چک لو. اس کر کے داس بھی اتنے پتے پروان کرو سارے پتے بناؤ جی. واحگ
واحگ جی کی فتح.